कोई प्रेमी आया
श्री अर्जुन को शीस नो आयो
आके गुरु अर्जुन देव जी नु शीस टिकाया समुंदे ने
बैठ निकट मुख बाक बखाने
नेड़े बैठ करके आप जी दे सत संगत जी पास बचन कहे
गुरु गरीब नवाज सजाने
हे गुरु गरीब नवाज सच्चे पातशाह आप बड़े अंतरजामी हो
सनमुख बेमुख कहिए कौन
मैनू महाराज ये दस दियो सनमुख ते बेमुख कौन हुंदे है आनंद साहब दी बाणी पढ़न वाले नितनेमी प्रेमियां नू पता है कि सनमुख दे ते बेमुख दे लक्षण पौड़ियां विच गुरु अमरदास साहब जी ने भी कीते जे को से गुरु सेती सनमुख होवै होवै ता सनमुख से कोई जियो रह गुर नाले गुर के चरण हृदय ते आए अंतरात्मा संभाले आप छड़ सुरा रह पर न गुरब नबर न जाना कोय कह नानक सुनो संत हो सो सिख सनमुख होए ऐसे लक्षणा वाला सिख सनमुख हुंदा जे को गुरते बेमुख होवै बिन सतगुर मुक्त न पावै पावै मुक्त न होर था कोई पुछो वेकियां जाए अनेक जूनी भरम आवै अनेकां जूनियां च भरम दा फिर गुरु की शरण आवेगा बेमुख भी ता उहदा छुटकारा होवेगा नहीं हुंदा सो इस मुंदे सिख ने खालसा जी आके यही बेनती कीती महाराज जी बेमुख किनू कहंदे है और सनमुख किनू कहंदे जपजी साहब दे अंदर भी खालसा जी कर्म खंड शर्म खंड धर्म खंड ज्ञान खंड ये वस्ता वखरे वखरे गुरसिखां दियां ने सतसंगी दी वस्ता सनमुख दी वस्ता गुरसिख दी वस्ता गुरमुख दी वस्ता ब्रह्म ज्ञानी दी वस्ता ते नानक नदरी नदर निहार गुरु दी वस्ता इत्थे भाई समुंदे ने ये पुछया है गुरु अर्जन देव जी कृपा करके दसो सनमुख किनू कहंदे ने बेमुख किनू कहंदे हैं
आप बखानो लक्षण दान
दोनों दे लक्षण आप करके दसो जी
जिस ते मैं जानो मन माही
जिस करके मन बिच मैं जान लवा
सनमुख बनो बेमुख होए नाही
आ मैं बेमुख ना रहा महाराज मेरी जिंदगी बेमुख पुणे बिच ना लंघ जावे मैं सनमुख हो सका मैनू लक्षण दस दे सनमुख दे
सनगुर कहो होत बड़शा हो
महाराज कहन लगे लै भाई समुंदे तेनू दस दे बड़े बड़े शाहूकार दुनिया देते हुंदे ने
कार्ज करन पठावे काहू
जे ओ अपने नौकर नू किते काम कराउण वास्ते भेजण
बोते बल ते प्रेम लगाए
ओ जिहड़ा नौकर हुंदा आग्याकारी ओ अपनी बुद्धि अकल दे नाल भी शरीर दे बल दे नाल भी जोर लाउंदा
जो कार्ज को लेत बनाए
जेड़ा शाहूकार दा हुक्म मनदा नौकर अपनी अकल दे नाल कम पूरा कर लेंदा
सो सनमुख आवत चल शाहू
ओ सामने सनमुख हो के बाद शाहूकार दे आउंदा क्यों कम पूरा करके आया हुंदा जेड़ा नहीं कम करदा ओ टल जांदा ओ कहंदा मैं जवाब की देवांगा मूहरे आपदे मालक दे
नहीं करे बेमुख लहता हूं
जेड़ा नहीं करेगा शाहूकार दे नौकर बेअंत रखे हुंदे है जेड़ा भाई ओहदा कम पूरा करदा है हुक्म सत करके मनदा है ओ ऐन सनमुख रहंदा सामने आउंदा उहनूं कोई डर नहीं है जेड़ा नौकर कम हुक्म होया कीता नहीं टाला कर दिता होया नहीं ओ बेमुख है उन्हें आना नहीं सामने
वाहगुरु तें पठियो नरन को
इसे तरह प्रमाण देखे गुरु अर्जन देव जी कहंदे भाई जिवें शाहूकार ने नौकर रखे होंदे आ कम करन वास्ते थां थां भेजदा है आपां नूं सारिआं नूं वाहगुरु ने भेजिआ है
नाम दान इशनान करन को
की हुक्म दिता है गुरमुख नाम दान इशनान इशनान करना धर्म दी करत करके दान करना ते नाम जपना ये तीन कम करने वास्ते वाहिगुरु ने आपां नूं भेजिआ
पाशल रात नींद को त्यागे
पिछली रात जिस वेले तड़का होवे उदो सोवे ना नींद नूं छड़ देवे
करे सौच मंजन अनुरागे
ਸਵੇਰੇ ਉੱਠ ਕੇ ਇਸ਼ਨਾਨ ਕਰੇ ਸੋਚਾਚਾਰ ਹੋ ਕੇ
ਅੰਮ੍ਰਿਤ ਵੇਲੇ ਨਿਤ ਸਤਨਾਮ
ਅੰਮ੍ਰਿਤ ਵੇਲੇ ਸਾਜ ਰਹੀ ਰੋਜ਼ ਸੱਚੇ ਨਾਮ ਦਾ ਜਾਪ ਜਪੇ
ਸਿਮਰੇ ਪ੍ਰੀਤ ਧਰੇ ਨਿਸਕਾਮ
ਸਿਮਰਨ ਕਰੇ ਪਰ ਨਿਸਕਾਮ ਹੋ ਕੇ ਕੋ ਮੰਗੇ ਨਾ ਨਾਲ
ਗੁਰਬਾਣੀ ਪਠ ਹਿਰਦੇ ਵਿਚਾਰੇ
ਗੁਰਬਾਣੀ ਨੂੰ ਪੜ੍ਹ ਕੇ ਫਿਰ ਹਿਰਦੇ ਚ ਵਿਚਾਰੇ
ਤਰਨ ਉਦੇ ਨਿਜ ਕਾਜ ਸੰਭਾਰੇ
ਸਵੇਰ ਸੂਰਜ ਚੜ੍ਹਦੇ ਬਾਅਦ ਆਪਣੇ ਧਰਮ ਦੀ ਕਿਰਤ ਕਰੇ
ਮੁਖ ਮੈਂ ਕਿਦੋਂ ਰਿਤੇ ਸਤਨਾਮ
ਹਿਰਦੇ ਕਰਕੇ ਮੁਖ ਵਿੱਚ ਨਾਲ ਵਾਹਿਗੁਰੂ ਦਾ ਜਾਪ ਵੀ ਜਪੇ ਆਪਦੀ ਕਿਰਤ ਕਰਦਾ ਹੋਇਆ
ਸਦਾ ਸੰਭਾਰੇ ਕਰਤੇ ਕੰਮ
ਕੰਮ ਕਰਦਾ ਵੀ ਸਰੀਰ ਕਰਕੇ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰੇ
ਜਿਨ੍ਹੋ ਨਾ ਮਨ ਤੇ ਪ੍ਰਭੂ ਵਿਸਾਰਿਓ
ਜਿਨ੍ਹਾਂ ਗੁਰਮੁਖਾਂ ਨੇ ਮਨ ਤੋਂ ਅੱਠੇ ਪੈਰ ਭੁਲਾਇਆ ਨਹੀਂ ਪਰਮੇਸ਼ਰ
ਸਤਸੰਗਤ ਮਿਲ ਬੇ ਹਿਤ ਧਾਰਿਓ
ਔਰ ਸਤਸੰਗ ਦੇ ਚ ਮਿਲਣ ਦਾ ਹਰ ਵੇਲੇ ਹਿੱਤ ਰੱਖਦੇ ਨੇ
ਜਥਾ ਸ਼ਕਤ ਨਿਤ ਦਿੱਤੇ ਦਾਨ
ਜੈਸੇ ਸ਼ਕਤੀ ਆ ਉਹਨਾਂ ਦੀ ਧਰਮ ਦੀ ਕਿਰਤ ਕਰਕੇ ਦਾਨ ਵੀ ਦਿੰਦੇ ਨੇ
ਨਗਨ ਸ਼ੁੱਧ ਕੋ ਦੇਖ ਸਜਾਨ
ਨੰਗੇ ਨੂੰ ਭੁੱਖੇ ਨੂੰ ਦੇਖ ਕੇ ਭੋਜਨ ਦੇਣਾ ਨੰਗੇ ਨੂੰ ਦੇਖ ਕੇ ਵਸਤਰ ਦਿੰਦੇ ਆ
ਜਿਨ ਜਗ ਮਹਿ ਇਮ ਕਾਜ ਬਣਾਇਓ
ਜਿਹਨੇ ਨੇ ਸੰਸਾਰ ਚ ਆ ਕੇ ਵਾਹਿਗੁਰੂ ਦੇ ਭੇਜਿਆ ਹੋਇਆ ਜੀਵਾਂ ਦੇ ਵਿੱਚੋਂ ਜਿਸ ਵਿਅਕਤੀ ਨੇ ਇਹ ਕੰਮ ਕੀਤਾ ਨਾ ਪਰਮੇਸ਼ਵਰ ਦਾ ਹੁਕਮ ਹੈ ਗੁਰਮੁਖ ਨਾਮ ਦਾਨ ਇਸ਼ਨਾਨ ਇਹ ਕੰਮ ਕਰਨ ਵਾਸਤੇ ਭੇਜਿਆ ਹੈ ਆਪਾਂ ਨੂੰ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਭਗਤ ਕਬੀਰ ਸਾਹਿਬ ਜੀ ਨਹੀਂ ਪਿਆ ਮਾਨਸ ਦੇਹੀ ਪਾਈ ਕਾਹਦੇ ਵਾਸਤੇ ਹੈ ਸੇਵਾ ਕਰਨੀ ਧਰਮ ਦੀ ਕਿਰਤ ਕਰਦਿਆਂ ਹੋਇਆਂ ਤੀਰ ਕਰਕੇ ਨਾਲੇ ਭਾਈ ਭਗਤੀ ਉਪਾਸ਼ਨਾ ਕਰਨੀ ਇੱਥੇ ਆਪ ਜੀ ਕਹਿੰਦੇ ਹਨ ਜਿਵੇਂ ਸ਼ਾਹੂਕਾਰ ਆਪਣੇ ਨੌਕਰਾਂ ਨੂੰ ਭੇਜਦਾ ਹੈ ਜਿਹੜਾ ਕੰਮ ਪੂਰਾ ਕਰਦਾ ਉਹ ਸਨਮੁਖ ਹੈ ਜਿਹੜਾ ਟਾਲ ਦਿੰਦਾ ਨਹੀਂ ਕਰਦਾ ਉਹ ਬੇਮੁੱਖ ਹੈ ਵਾਹਿਗੁਰੂ ਨੇ ਆਪਾਂ ਨੂੰ ਸਾਰਿਆਂ ਨੂੰ ਸੰਸਾਰ 'ਚ ਭੇਜਿਆ ਹੋਇਆ ਹੈ ਕੰਮ ਕੀ ਕਰਨ ਵਾਸਤੇ ਭੇਜਿਆ ਨਾਮਦਾਨ ਇਸ਼ਨਾਨ ਦ੍ਰਿੜ ਕਰਾਇਆ ਹੈ
ਲੱਗ ਵਿਸਿਆ ਨਹਿ ਜਨਮ ਗਵਾਇਓ ਜਿਨ ਜਗ ਮੈਂ ਕਾਜ ਬਣਾਇਓ
ਜਿਨ੍ਹਾਂ ਨੇ ਸਤਸੰਗਤ ਜੀ ਇਹ ਸੰਸਾਰ ਚ ਆਉਣਾ ਆ ਕਰਕੇ ਆਪਣਾ ਕੰਮ ਕਰ ਲਿਆ
ਲੱਗ ਵਿਸਨ ਨਹਿ ਜਨਮ ਗਵਾਇਓ
ਵਿਸ਼ਿਆਂ ਚ ਲੱਗ ਕੇ ਆਪਣਾ ਜਨਮ ਨਹੀਂ ਗਵਾਇਆ ਉਹਨਾਂ ਨੇ ਸਿੱਖਿਆ ਪੂਰੀ ਮੰਨੀ ਹੈ ਗੁਰਬਾਣੀ ਚਾਹੁੰਦਾ ਗੁਰਮੁਖਾਂ ਕਰਾਂ ਉੱਪਰ ਹਰ ਚੇਤੇ ਆ ਗੁਰਮੁਖਾਂ ਨੇ ਵਾਹਿਗੁਰੂ ਨੂੰ ਚੇਤੇ ਕਿਉਂ ਕੀਤਾ ਹੈ ਉਹਨਾਂ ਨੇ ਕਰਾਰ ਕੀਤਾ ਉਹ ਚੇਤੇ ਰੱਖਿਆ ਵੀ ਕਰਾਰ ਕਰਕੇ ਆਏ ਕਰਾਰ ਆਪਾਂ ਵੀ ਕੀਤਾ ਹੈ ਜਿਸ ਵੇਲੇ ਮਾਤਾ ਦੇ ਉਦਰ ਸੱਸ ਨਹੀਂ ਪੁੱਠਾ ਲਟਕਦਾ ਹੈ ਸਵਾਸ ਸਵਾਸ ਭਜਨ ਕਰਦਾ ਗੁਰਬਾਣੀ ਦੀ ਗਵਾਹੀ ਹੈ ਭਾਵੇਂ ਆਪਾਂ ਨੂੰ ਆਪੋ ਆਪਣੀ ਸੋਝੀ ਤਾਂ ਨਹੀਂ ਜਦੋਂ ਆਪਾਂ ਉਦਰ ਸੀ ਮਾਤਾ ਦੇ ਮ੍ਰਿਤਕ ਪਿੰਡ ਪਿਦ ਮਦਨਾ ਅਹਿਨਸ ਏਕ ਅਗਿਆਨ ਸੁਨਾਗਾ ਗੁਰਬਾਣੀ ਦੇ ਅੰਦਰ ਹੈ ਮਿੱਟੀ ਦੇ ਪੇੜੇ ਵਰਗਾ ਸਤਸੰਗ ਜੀ ਇਹ ਸਰੀਰ ਸੀ ਉੱਥੇ ਫੇਰ ਵੀ ਸਿਮਰਨ ਕਰਦਾ ਸੀ ਅਗਿਆਨ ਤੋਂ ਨਾਗਾ ਪਿਆ ਸੀ ਅਗਿਆਨ ਨਹੀਂ ਸੀ ਉੱਥੇ ਇਸਨੂੰ ਇਹਨੂੰ ਪਿਛਲੇ ਜਨਮਾਂ ਦਾ 100 ਦਾ ਗਿਆਨ ਸੀ ਸਿਰਫ ਸਿਮਰਨ ਦੇ ਪ੍ਰਤਾਪ ਕਰਕੇ ਉਸ ਵੇਲੇ ਬੇਨਤੀਆਂ ਕਰਦਾ ਹੇ ਵਾਹਿਗੁਰੂ ਇਹੋ ਜਿਹੇ ਸੰਕਟ ਚੋਂ ਮੈਨੂੰ ਕੱਢ ਮੈਂ ਤੇਰਾ ਭਜਨ ਕਰੂੰਗਾ ਉਹ ਗੁਰਮੁਖਾਂ ਨੂੰ ਪਤਾ ਵੀ ਅਸੀਂ ਤਾਂ ਕਰਾਰ ਕਰਕੇ ਆਏ ਹਾਂ ਜੇ ਕਰਾਰ ਕਰਕੇ ਕੋਈ ਮੁੱਕਰ ਜੇ ਸਤਸੰਗ ਜੀ ਦੇਖ ਲਓ ਉਹਦੀ ਕੀ ਹਾਲਤ ਹੁੰਦੀ ਹੈ ਸੋ ਜਿਨ੍ਹਾਂ ਨੇ ਸਤਸੰਗਤ ਜੀ ਕਰਾਰ ਮੁੱਕਰ ਗਏ ਉਹ ਬੇਮੁੱਖ ਨੇ ਜਿਨ੍ਹਾਂ ਨੇ ਕਰਾਰ ਚੇਤੇ ਰੱਖਿਆ ਉਹਨਾਂ ਨੇ ਵਿਸ਼ਿਆਂ ਨੂੰ ਪਿੱਠ ਦੇ ਦਿੱਤੀ
ਵਾਹਿਗੁਰੂ ਕੇ ਸਨਮੁਖ ਹੋ ਸੋਏ
ਉਹ ਨੇ ਭਾਈ ਸਨਮੁਖ ਸਿੱਖ ਵਾਹਿਗੁਰੂ ਦੇ ਸਾਹਮਣੇ ਰਹਿੰਦੇ ਨੇ
ਹਰ ਖੈ ਤਨ ਤਜ ਦਰਸ਼ਨ ਹੋਏ
ਜਦੋਂ ਸਰੀਰ ਤਿਆਗਦੇ ਨੇ ਬੜੇ ਖੁਸ਼ ਹੁੰਦੇ ਨੇ ਜੇ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ ਕਬੀਰ ਸਾਹਿਬ ਨੇ ਕਿਹਾ ਹੈ ਉਹਨਾਂ ਨੂੰ ਪਤਾ ਹੈ ਕਿ ਸਰੀਰ ਤੋਂ ਬਾਅਦ ਵਾਹਿਗੁਰੂ ਦੇ ਦਰਸ਼ਨ ਹੋਣੇ ਨੇ
ਕਾਜ ਸੁਧਾਰ ਜਾਏ ਪ੍ਰਭ ਮਿਲੇ
ਕਿਉਂ ਜਿਨ੍ਹਾਂ ਨੇ ਭਾਈ ਇਹ ਕੰਮ ਨੂੰ ਸੁਧਾਰਿਆ ਨਾਮਦਾਨ ਇਸ਼ਨਾਨ ਦ੍ਰਿੜ ਕੀਤਾ ਹੈ ਉਹ ਪ੍ਰਭੂ ਨੂੰ ਜਾ ਕੇ ਮਿਲ ਗਏ
ਲਹੇ ਆਨੰਦ ਮੁਕਤ ਸੇ ਫਲੇ
ਉਹਨਾਂ ਨੇ ਮੁਕਤੀ ਲੈ ਲਈ ਆਨੰਦ ਪ੍ਰਾਪਤ ਕਰ ਲਿਆ
ਜਿਨ੍ਹਾਂ ਨਾ ਜਗ ਮਹਿ ਕਾਜ ਸੁਧਾਰਾ
ਹੁਣ ਲੋ ਦੂਸਰੇ ਪਕਸ਼ ਦੇ ਅੰਦਰ ਮਨਮੁਖ ਕਿਹਨੂੰ ਕਹਿੰਦੇ ਹੈ ਬੇਮੁੱਖ ਆਦਮੀ ਨੂੰ ਜਿਨ੍ਹਾਂ ਨੇ ਇਹ ਕੰਮ ਨਹੀਂ ਕੀਤਾ ਸੰਸਾਰ ਚ ਮਾਨਸ ਦੇ ਹੀ ਲੈ ਕੇ
ਸੋ ਬੇਮੁਖ ਨਿਤ ਰਹੇ ਦੁਖਾਰਾ
ਉਹ ਬੇਮੁਖ ਲੋਕ ਨੇ ਭਾਈ ਦੁਖੀ ਰਹਿੰਦੇ ਨੇ ਨਾ ਇਸ਼ਨਾਨ ਕਰਨਾ ਨਾ ਧਰਮ ਦੀ ਕਿਰਤ ਕਰਨੀ ਨਾ ਦਾਨ ਕਰਨ ਦੀ ਇੱਛਾ ਹੋਣੀ ਤੇ ਨਾ ਜਪਣਾ ਤਾਂ ਨਾਮ ਪਿੱਛੇ ਰਹਿ ਗਿਆ ਜਿਨ੍ਹਾਂ ਨੇ ਇਹ ਕੰਮ ਨਹੀਂ ਕੀਤਾ ਉਹ ਬੇਮੁਖ ਹਨ
ਸੰਤ ਸੰਬੰਧੇ ਜੁਗ ਕਰ ਜੋਰੇ
ਧੰਨ ਭਾਈ ਐਸੇ ਗੁਰਮੁਖ ਸੀ ਸਮੁੰਦੇ ਨੇ ਆ ਕੇ ਪੁੱਛਿਆ ਹੈ ਸਨਮੁਖ ਤੇ ਬੇਮੁਖ ਕੌਣ ਹੁੰਦੇ ਮਹਾਰਾਜ ਨੇ ਦੱਸ ਦਿੱਤਾ ਇਹਨੇ ਦੋਨੋਂ ਹੱਥ ਜੋੜੇ ਭਾਈ ਸਮੁੰਦੇ ਨੇ
ਕਰੋ ਦਇਆ ਸ੍ਰੀ ਗੁਰੂ ਨਿਹੋਰੇ
ਮਨਾਉਣਾ ਕੀਤਾ ਹੈ ਗੁਰੂ ਅਰਜਨ ਦੇਵ ਜੀ ਮੇਰੇ ਤੇ ਦਇਆ ਦ੍ਰਿਸ਼ਟੀ ਕਰੋ ਮੈਨੂੰ ਵੀ ਸਨਮੁਖ ਬਣਾ ਲੋ
ਮੁਝ ਕੋ ਸਨਮੁਖ ਆਪ ਬਣਾਵੋ
ਮੇਰੇ ਕੋਲ ਮਹਾਰਾਜ ਇੰਨਾ ਉਦਮ ਨਹੀਂ ਕਿ ਮੈਂ ਸਨਮੁਖ ਬਣ ਸਕਾਂ ਕਿਰਪਾ ਦ੍ਰਿਸ਼ਟੀ ਕਰੋ ਮੇਰੇ ਤੇ
ਦਿਓ ਤਿੰਨੋ ਗੁਣ ਕੋ ਬਖਸ਼ਾਵੋ
ਇਹ ਬਖਸ਼ ਦਿਓ ਮਹਾਰਾਜ ਮੈਨੂੰ ਤਿੰਨ ਗੁਣ ਦੇ ਦਿਓ ਇਹ ਇੱਕ ਤਾਂ ਅੰਮ੍ਰਿਤ ਵੇਲੇ ਇਸ਼ਨਾਨ ਨਾ ਕਦੇ ਵੀ ਖੁੰਝੇ ਇੱਕ ਧਰਮ ਦੀ ਕਿਰਤ ਕਰਕੇ ਦਾਨ ਵੀ ਕਰਾਂ ਤੀਜਾ ਮੈਂ ਨਾਮ ਵੀ ਜਪਾਂ ਇਹ ਮੇਰੇ ਤੇ ਕਿਰਪਾ ਕਰ ਦਿਓ
ਗੁਰ ਕਹੇ ਸਨਮੁਖ ਸਿੱਖ ਹੋਏ ਜਵੇ
ਮਹਾਰਾਜ ਕਹਿੰਦੇ ਭਾਈ ਜਿਹੜਾ ਸਨਮੁਖ ਹੁੰਦਾ
ਓਏ ਆਵੇ ਗੁਰ ਕਰਣਾ ਤਵੇ
ਉਸ ਵੇਲੇ ਵਾਹਿਗੁਰੂ ਦੀ ਤੇਰੇ ਤੇ ਕਿਰਪਾ ਹੋ ਜਾਵੇ ਕਿ ਤੂੰ ਸਨਮੁਖ ਹੋ
ਤਵੇ ਸਮੁੰਦੇ ਗੁਰ ਬਚਮਾਨਾ
ਗੁਰੂ ਸਾਹਿਬ ਦਾ ਬਚਨ ਭਾਈ ਸਮੁੰਦੇ ਨੇ ਮੰਨਿਆ
ਤਿਮੀ ਕਰਨ ਲੱਗੇ ਹੋ ਸਭ ਜਾਨਾ
ਉਦਣ ਤੋਂ ਖਾਲਸਾ ਜੀ ਇਸ਼ਨਾਨ ਕਰਨਾ ਨੀ ਖੁੰਝਿਆ ਹੈ ਐਵੇਂ ਨਹੀਂ ਸਤਿਗੁਰਾਂ ਨੇ ਖਾਲਸਾ ਜੀ ਐਡੇ ਐਡੇ ਤੀਰਥ ਰਚੇ ਜੋ ਵੀ ਕੋਈ ਭੁੱਲ ਕੇ ਗੁਰੂ ਸਾਹਿਬ ਦੀ ਸ਼ਰਨ ਆਉਂਦਾ ਮਹਾਰਾਜ ਪਹਿਲਾਂ ਭਾਈ ਇਸ਼ਨਾਨ ਕਰਨ ਦੀ ਆਦਤ ਅਗਲੇ ਦੀ ਪਾਉਂਦੇ ਕਹਿੰਦੇ ਭਾਈ ਦਲਿੱਦਰੀ ਨਹੀਂ ਰਹਿਣਾ ਇਸ਼ਨਾਨ ਪਾਨ ਕਰਨਾ ਜ਼ਰੂਰ
ਕੇਤਕ ਦਿਨ ਮੈਂ ਪ੍ਰਾਪਤ ਗਿਆਨਾ
ਕਿਤਨੇ ਕੁ ਦਿਨਾਂ ਸਤ ਸੰਗ ਜੀ ਦੇਖ ਲਓ ਭੋਲੇ ਭਾਲੇ ਸਿੱਖ ਸੀ ਸਮੁੰਦੇ ਨੂੰ ਗਿਆਨ ਪ੍ਰਾਪਤ ਹੋ ਗਿਆ
ਸੁਣੇ ਸਦਾ ਜਿਵ ਗੁਰੂ ਬਖਾਨਾ
ਜਿਵੇਂ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਉਹ ਮੰਨਿਆ ਇਸ ਨੇ
ਕੁੱਲਾ ਭੁੱਲਾ ਝੰਜੂ ਦੋਏ
ਇਹ ਝੰਜੂ ਗੋਤ ਦੇ ਖਾਲਸਾ ਜੀ ਕੁੱਲਾ ਇੱਕ ਭੁੱਲਾ ਇਹੋ ਜਿਹੇ ਬਜ਼ੁਰਗਾਂ ਦੇ ਨਾਂ ਹੁੰਦੇ ਇਹ ਦੋ ਸਨ
ਸੋਇਨੀ ਹੁਤੋ ਭਗੀਰਥ ਜੋਏ
ਇੱਕ ਭਗੀਰਥ ਸੀ ਸੁਨਿਆਰਾ ਖਾਲਸਾ ਜੀ ਇਹ ਤਿੰਨੇ
ਤਿੰਨੋ ਪ੍ਰਾਪਤ ਫੇ ਗੁਰ ਸਰਣੀ
ਇਹ ਤਿੰਨੇ ਇਕੱਠੇ ਹੋ ਕੇ ਆਪਦੇ ਨਗਰ ਤੋਂ ਗੁਰੂ ਅਰਜਨ ਦੇਵ ਜੀ ਕੋਲੇ ਆਏ ਕੁੱਲਾ ਭੁੱਲਾ ਤੇ ਭਗੀਰਥ
ਬੰਧਨ ਕੀਨ ਅਰਜ ਨਿਜ ਪਰਣੀ
ਮੱਥਾ ਟੇਕਿਆ ਬੇਨਤੀ ਕੀਤੀ
ਗੁਰੂ ਗਰੀਬ ਨਵਾਜ ਸਨੀ ਜੈ
ਹੇ ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਜੀ ਸਾਡੀ ਬੇਨਤੀ ਸੁਣੋ
ਹਮਕੋ ਦੁਖੀ ਵਿਸਾਲ ਜਨੀ ਜੈ
ਜਾਣ ਲੋ ਸਾਡੇ ਵਰਗਾ ਦੁਖੀ ਕੋਈ ਨੀ ਮਹਾਰਾਜ ਤਾਂ ਬਹੁਤ ਦੁਖੀ ਹਾਂ
ਬਹੁਤ ਜੂਨਣ ਮੈਂ ਜਨਮ ਤੇ ਆਏ
ਮਹਾਰਾਜ ਕਹਿੰਦੇ ਕਿਉਂ ਦੁਖੀ ਹੋ ਕਹਿੰਦੇ ਮਹਾਰਾਜ ਅਸੀਂ ਤਾਂ ਪਤਾ ਨੀ ਕਿੰਨੀਆਂ ਕੁ ਜੂਨਾਂ ਚ ਜੰਮਦੇ ਮਰਦੇ ਆ ਰਹੇ ਹਾਂ
ਹੋਤ ਮ੍ਰਿਤਕ ਬਹੁਤ ਸੰਕਟ ਪਾਏ
ਜਦੋਂ ਮੌਤ ਆਉਂਦੀ ਆ ਨਾ ਉਦੋਂ ਬਹੁਤ ਦੁੱਖ ਹੁੰਦਾ ਹੈ ਸਾਡਾ ਦਿਲ ਕੰਬਦਾ ਵੀ ਹੁਣ ਫੇਰ ਨੇੜੇ ਆ ਰਹੀ ਹੈ ਜਿੱਥੇ ਜਿੱਥੇ ਜਿਹੜੇ ਸਰੀਰ ਮਿਲੇ ਉੱਥੇ ਮੌਤ ਨੇ ਸਾਨੂੰ ਗਰਸਿਆ ਮਰਨ ਤੋਂ ਸਾਨੂੰ ਬਹੁਤ ਡਰ ਲੱਗਦਾ ਜੀ
ਜਬ ਪ੍ਰਾਣੀ ਕੇ ਨਿਕਸਹਿ ਪ੍ਰਾਣ
ਅਸੀਂ ਲੋਕ ਮਰਦੇ ਦੇਖਦੇ ਆ ਜਦੋਂ ਪ੍ਰਾਣੀ ਦੇ ਪ੍ਰਾਣ ਨਿਕਲਦੇ ਨੇ
ਬੜ ਦੁੱਖ ਪਾਏ ਨਾ ਅਪਰ ਸਮਾਨ
ਬਹੁਤ ਵੱਡਾ ਦੁੱਖ ਪਾਉਂਦਾ ਹੈ ਇਹੋ ਜੇ ਦੁੱਖ ਦੇ ਸਮਾਨ ਕੋਈ ਦੁੱਖ ਨਹੀਂ ਹੈ
ਅਬ ਆਏ ਹਮ ਸਰਨ ਤੁਮਾਰੀ
ਅਸੀਂ ਮਹਾਰਾਜ ਤੁਹਾਡੀ ਸ਼ਰਨ ਵਿੱਚ ਆਏ ਹਾਂ
ਮਹਾ ਕਸ਼ਟ ਤੇ ਲਿਓ ਵਾਰੀ
ਇਹ ਸਭ ਤੋਂ ਵੱਡੇ ਮਰਨ ਦੇ ਕਸ਼ਟ ਤੋਂ ਬਚਾ ਲਓ ਸੱਚੇ ਪਾਤਸ਼ਾਹ ਵੱਡੇ ਵੱਡੇ ਸਤ ਜੀ ਮੂਜ ਜੀ ਨੂੰ ਕਹਿੰਦੇ ਆ ਮੂਸੇ ਪੈਗੰਬਰ ਵਰਗੇ ਵੀ ਮੌਤ ਤੋਂ ਸਤ ਜੀ ਡਰਦੇ ਕੰਬਦੇ ਸਨ ਵੱਡੇ ਵੱਡੇ ਫਲਾਤੂ ਵਰਗੇ ਹੋਏ ਚਤਰ ਇੰਨੇ ਹੁਸ਼ਿਆਰ ਸੀ ਮੌਤ ਆਈ ਆਪਣੀਆਂ ਦੇਹਾਂ ਹੀ ਕਈ ਬਣਾ ਲਈਆਂ ਕਹਿੰਦੇ ਜਿਹੜਾ ਬਹੁਤਾ ਐਲਤੀ ਉਹ ਕਹਿੰਦੇ ਤਾਂ ਫਲਾਤੂ ਆ ਫਲਾਤੂ ਸਤ ਜੀ ਬਹੁਤ ਚੰਗਾ ਫਿਲਾਸਫਰ ਮੰਨਿਆ ਹੈ ਤੇ ਚੁਸਤ ਬਹੁਤ ਸੀ ਜਦੋਂ ਇਹਦੀ ਮੌਤ ਆਈ ਮੌਤ ਮੂਹਰੇ ਭਾਈ ਚੁਸਤੀ ਨਹੀਂ ਚੱਲਦੀ ਹੋਰ ਸਭ ਨਹੀਂ ਪਾਸੀ ਚੱਲ ਜਾਂਦੀ ਹੈ ਜਿਸ ਵੇਲੇ ਮੌਤ ਆਈ ਇਹਨੇ ਸਤਸੰਗ ਜੀ ਚਤੁਰਾਈ ਦੇ ਨਾਲ ਕਿੰਨੀਆਂ ਹੀ ਦੇਹਾਂ ਬਣਾ ਲਈਆਂ ਮੌਤ ਸੋਚਦੀ ਹੈ ਵੀ ਕਿਹਦਾ ਗਲ ਘੁੱਟਾਂ ਵੀ ਇਹ ਫਲਾਤੂ ਇੱਕ ਨਹੀਂ ਦੋ ਨਹੀਂ ਕਈ ਨੇ ਵਾਪਸ ਮੁੜ ਗਈ ਸਤਸੰਗ ਜੀ ਧਰਮ ਰਾਜਾ ਨੂੰ ਕਹਿੰਦੀ ਬਈ ਕਿਹਨੂੰ ਲਿਆਉਣਾ ਮਾਰ ਕੇ ਕਹਿੰਦੇ ਫਲਾਤੂ ਨੂੰ ਕਹਿੰਦੀ ਉੱਥੇ ਇੱਕੋ ਹੈ ਉੱਥੇ ਕਿੰਨੇ ਹੀ ਫਲਾਤੂ ਨੇ ਕਹਿੰਦੇ ਫਿਰ ਜਿਹੜਾ ਫਲਾਤੂ ਚਤਰ ਜ਼ਰੂਰ ਹੈ ਧਰਮ ਰਾਜਾ ਕਹਿੰਦਾ ਬਹੁਤ ਸਿਆਣਾ ਉਹਨੇ ਸੰਗਤ ਨਹੀਂ ਕੀਤੀ, ਉਹਨੇ ਗੁਰੂ ਨਹੀਂ ਧਾਰਿਆ, ਇਸ ਕਰਕੇ ਉਹਨੂੰ ਹੰਕਾਰ ਤੋਂ ਖਾਲੀ ਨਾ ਸਮਝਿਓ। ਹੰਕਾਰ ਉਦੋਂ ਨਿਵਰਤ ਹੁੰਦਾ ਜਦੋਂ ਗੁਰੂ ਵਾਲਾ ਬਣ ਜਾਵੇ ਸਹਿਜੇ ਸਹਿਜੇ। ਨੁਗਰਾ ਬੰਦਾ ਕਦੇ ਵੀ ਸਤਸੰਗ ਜੀ ਹੰਕਾਰ ਤੋਂ ਖਾਲੀ ਨਹੀਂ ਰਹਿੰਦਾ। ਤੂੰ ਉਹਨੂੰ ਮਾਣ ਹੰਕਾਰ ਹੈ, ਤੂੰ ਜਾ ਕੇ ਉਹਦੀਆਂ ਦੇਹਾਂ 'ਚ ਨੁਕਸ ਕੱਢਣ ਲੱਗ ਜਾ। ਇਹ ਉਹਨਾਂ ਦੱਸੀ ਮੈਂ ਮੌਤ, ਇਸ ਇਸਤਰੀ ਦਾ ਰੂਪ ਧਾਰ ਕੇ ਖਾਲਸਾ ਜੀ ਮੌਤ ਨੇ ਜਾ ਕੇ ਜਦੋਂ ਜਿੰਨੇ ਫਲਾਤੂਆਂ ਦੇ ਸਰੀਰ ਸੀ ਨਾ, ਇਹਦਾ ਕੰਨ ਨਹੀਂ ਚੰਗਾ ਬਣਿਆ, ਇਹਦਾ ਨੱਕ ਨਹੀਂ ਚੰਗਾ ਬਣਿਆ, ਇਹਦੇ ਉਂਗਲਾਂ ਨਹੀਂ ਚੰਗੀਆਂ, ਜਦੋਂ ਐਂ ਲੱਗੀ ਕੱਢਣ ਨੁਕਸ, ਜਿਹੜਾ ਅਸਲੀ ਫਲਾਤੂ ਸੀ ਸਤ ਸੰਗ ਜੀ ਹੰਕਾਰ ਜੋ ਸੀ ਉਹਦੇ ਮਨ 'ਚ, ਕਹਿੰਦਾ ਤੂੰ ਕੌਣ ਆ ਗਈ ਮੇਰੇ ਸਰੀਰਾਂ 'ਚ ਨੁਕਸ ਕੱਢਣ ਵਾਲੀ, ਸਾਰੇ ਅੰਗ ਅੰਗ ਮੈਂ ਸੋਹਣੇ ਨੇ। ਕਹਿੰਦੀ ਆਉਣਾ ਮੈਂ ਕਿਹਨੇ ਸੀ, ਮੈਂ ਤੈਨੂੰ ਭਾਲਦੀ ਸੀ। ਜਦੇ ਸਤ ਸੰਗ ਜੀ ਰਗੜ ਕੇ ਰੱਖ ਦਿੱਤਾ ਹੈ, ਭਾਵ ਵੱਡੇ ਵੱਡੇ ਚਤੁਰ ਲੋਕ ਵੀ ਮੌਤ ਤੋਂ ਨਹੀਂ ਬਚੇ ਹਨ। ਇਹ ਸਾਰੇ ਸਿੱਖ ਸਤਸੰਗ ਜੀ ਕੁੱਲੂ ਅਤੇ ਭੁੱਲੂ ਭਗੀਰਥ ਤਿੰਨਾਂ ਨੇ ਬੇਨਤੀ ਕੀਤੀ, ਮਹਾਰਾਜ ਮਰਨ ਤੋਂ ਬਹੁਤ ਡਰ ਲੱਗਦਾ, ਸਾਡਾ ਜੰਮਣ ਮਰਨ ਮਿਟੋ,
ਕਿਰਪਾ ਕਰੋ ਹਮ ਪਰ ਅਭਿਆਸੇ,
ਸਾਡੇ ਤੇ ਐਸੀ ਕਿਰਪਾ ਕਰ ਦਿਓ,
ਜਨਮ ਮਰਨ ਪੁਰ ਪਾਏ ਨ ਕੈਸੇ,
ਮੁੜ ਕੇ ਸਾਡਾ ਜੰਮਣ ਮਰਨ ਨਾ ਹੋਵੇ। ਗੁਰੂ ਕਾਹਦਾ ਧਾਰਨਾ ਖਾਲਸਾ ਜੀ, ਜੇ ਕਰਕੇ ਜੰਮਣ ਮਰਨ ਨਾ ਮਿਟੇ, ਜਿਹੜੇ ਗੁਰੂ ਦਾ ਆਪਦਾ ਹੀ ਨਹੀਂ ਜੰਮਣ ਮਰਨ ਮਿਟਿਆ ਪਖੰਡੀਆਂ ਦਾ, ਸਾਡਾ ਜੰਮਣ ਮਰਨ ਕੀ ਮਿਟਣਗੇ। ਸਤਿਗੁਰ ਮੇਰਾ ਨਿਤ ਨਵਾਂ ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖਾ ਸਭ ਮੈਂ ਰਿਹਾ ਸਮਾਏ। ਇਸ ਕਰਕੇ ਖਾਲਸਾ ਜੀ, ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੈਸੇ ਗੁਰੂ ਨੇ ਜਿਹੜੇ, ਉਹ ਦੁਰਲੱਭ ਹਨ। ਆਪ ਕਰਗੀ ਤਰ ਪਾਤਸ਼ਾਹ ਦਾ ਬਚਨ ਹੈ, ਅਸੀਂ ਭਾਈ ਖਾਲਸੇ ਵਿੱਚ ਸਦਾ ਵਾਸਤੇ ਹੀ ਰਹਾਂਗੇ, ਚਾਹੇ ਸਰੀਰ ਹੋਵੇ ਸਾਡਾ ਚਾਹੇ ਨਾ ਹੋਵੇ, ਵਿੱਚ ਸੰਗਤ ਹਰ ਪਾ ਬੱਸੇ ਜੀਓ, ਸੰਗਤ ਵਿੱਚ ਸਦਾ ਵਾਸਤੇ ਮਹਾਰਾਜ ਦਾ ਵਾਸਾ ਹੈ। ਇਸੇ ਤਰ੍ਹਾਂ ਖਾਲਸਾ ਜੀ, ਜਿਹੇ ਜੀ ਕਿਸੇ ਦੀ ਸੁਭਾਅ ਹੁੰਦਾ ਹੈ, ਆਦਤ ਹੁੰਦੀ ਹੈ, ਉਹੋ ਜਿਹੇ ਬੰਦਿਆਂ 'ਚ ਆਦਮੀ ਰਹਿੰਦਾ ਹੈ। ਬਹੁਤ ਸਾਰੇ ਪਿੰਡਾਂ 'ਚ ਇਹੋ ਜਿਹੇ ਥੋਂ ਵੀ ਚਾਂਸ ਦੇਖੇ, ਕੋਈ ਸਤਸੰਗ ਜੀ ਬਜ਼ੁਰਗ ਦੀ ਚਿਖਾ ਦੇ ਉੱਤੇ ਸ਼ਰਾਬ ਡੋਲ ਕੇ ਬੋਤਲਾਂ ਰੱਖ ਕੇ ਆਏ ਉੱਥੇ, ਕਹਿੰਦੇ ਸਾਡਾ ਬਜ਼ੁਰਗ ਪੀਂਦਾ ਹੁੰਦਾ ਸੀ, ਕੀ ਕਰੀਏ ਹੁਣ ਉਹ ਦੁਖੀ ਨਾ ਹੁੰਦਾ ਹੋਵੇ, ਇੰਨੀ ਅਗਿਆਨਤਾ ਹੀ ਹੈ। ਭਾਵ ਕੀ, ਉਹ ਮਰਿਆ ਹੋਇਆ ਵੀ ਸ਼ਰਾਬ ਭਾਲਦਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਸਤਸੰਗਤ ਜੀ, ਜੇ ਉਹਨਾਂ ਦਾ ਸਰੀਰ ਛੁੱਟ ਜੇ, ਉਹ ਫਿਰ ਵੀ ਸੰਗਤ ਭਾਲਦੇ ਹੈ, ਫਿਰ ਵੀ ਚਾਹੁੰਦੇ ਆ ਵੀ ਸੰਗਤ ਵਿੱਚ ਕਦੋਂ ਅਸੀਂ ਭਜਨ ਸਿਮਰਨ ਦਾ ਲਾਹਾ ਲਈਏ। ਉਹ ਜਿਹੜੀ ਉਹਨਾਂ ਦੀ ਰੁਚੀ ਆ ਨਾ, ਆ ਭਾਵੇਂ ਨਹੀਂ ਸਕਦੇ ਉਹ, ਕਿਉਂ ਦੇਹ ਆ ਛੁੱਟ ਚੁੱਕੀ ਹੈ, ਪਰ ਉਹਨਾਂ ਦੀ ਜਿਹੜੀ ਉਹ ਰੁਚੀ ਹੈ, ਉਸ ਰੁਚੀ ਨੂੰ ਫਲ ਇਹ ਲਾਉਂਦੇ ਆ ਮਹਾਰਾਜ, ਉਹਨਾਂ ਦੀ ਪ੍ਰੀਤੀ ਨੂੰ ਦੇਖ ਕੇ ਖਾਲਸਾ ਜੀ ਆਪਦੀ ਚਰਨ ਸ਼ਰਨ ਦੇ ਦਿੰਦੇ, ਜੂਨਾਂ ਤੋਂ ਬਚਾ ਲੈਂਦੇ। ਇਸੇ ਕਰਕੇ ਮਨ ਦੀ ਵਾਸ਼ਨਾ ਨਾ, ਜਿਹੜੀ ਵਾਸ਼ਨਾ ਅਨੁਸਾਰ ਜੀਵ ਤੁਰੇ ਫਿਰਦੇ ਨੇ, ਜਿਹੜੀ ਆਪਣੀ ਸੁਬਾ ਸ਼ਾਮ ਦੀ ਵਾਸ਼ਨਾ ਹੈ ਕਿ ਗੁਰੂ ਘਰ ਜਾਣਾ, ਇਹ ਸਹਿਜੇ ਸਹਿਜੇ ਸੰਗਤ 'ਚ ਆਉਂਦਿਆਂ ਦੀ ਪੱਕ ਜਾਂਦੀ ਹੈ। ਸਰੀਰ ਸਭ ਦੇ ਸਮੇਂ ਸਮੇਂ ਅਨੁਸਾਰ ਛੁੱਟਣੇ ਨੇ, ਕਿਸੇ ਦਾ ਸ਼ਾਮ ਨੂੰ ਛੁੱਟਣਾ, ਕਿਸੇ ਦਾ ਸਵੇਰੇ ਛੁੱਟਣਾ, ਕਿਸੇ ਦਾ ਰਾਤ ਨੂੰ ਛੁੱਟਣਾ, ਉਦੋਂ ਅਗਲੇ ਦਿਨ ਭਾਈ ਸੰਗਤ ਤਾਂ ਨਹੀਂ ਕਰਨਾ ਹੋਣਾ ਆਪਾਂ ਤੋਂ, ਲੇਕਿਨ ਵਾਸ਼ਨਾ ਤਾਂ ਰਹਿ ਜਾਏਗੀ ਨਾ ਵੀ ਅੱਜ ਮੈਂ ਸੰਗਤ 'ਚ ਜਾਣਾ ਸੀ। ਸੰਗਤ ਕਿਹਦੀ ਹੈ, ਗੁਰੂ ਕੀ ਹੈ। ਜਿਹੜਾ ਕੋਈ ਰੂਹ ਸਤਸੰਗਤ ਜੀ ਸੰਗਤ 'ਚ ਆਉਣ ਦੀ ਰੁਚੀ ਰੱਖਦਾ, ਸਰੀਰ ਉਹਦਾ ਨਹੀਂ ਰਿਹਾ ਕਰਮਾਂ ਅਨੁਸਾਰ, ਕੀ ਸੱਚੇ ਪਾਤਸ਼ਾਹ ਖਾਲਸਾ ਜੀ ਉਸਦੇ ਬਾਂਹ ਨਹੀਂ ਪਕੜਦੇ? ਸੋ ਜਿਹਦੀ ਸਤਸੰਗਤ ਜੀ ਵਾਸ਼ਨਾ ਮਰਨ ਤੋਂ ਬਾਅਦ ਹੋਰ ਪਾਸੇ ਜਾਣ ਦੀ ਰਹੂ, ਜਦ ਮੈਂ ਉੱਥੇ ਡਾਂਸ ਰੂਮ 'ਚ ਜਾਣਾ ਸੀ, ਉੱਥੇ ਭਾਈ ਫਿਰ ਬਾਂਹ ਗੁਰੂ ਨੇ ਨਹੀਂ ਫੜਨੀ, ਉੱਥੇ ਤਾਂ ਜਾਮੀ ਫੜਨਗੇ। ਇਸ ਕਰਕੇ ਸਤਸੰਗਤ ਜੀ, ਜਿਹੜੀ ਸੰਗਤ 'ਚ ਆਉਣ ਦੀ ਵਾਸ਼ਨਾ ਇੱਛਾ ਹੈ, ਇਹਦੇ ਨਾਲ ਵੀ ਸਾਡਾ ਭਲਾ ਹੈ।
ਸ੍ਰੀ ਮੁਖ ਤੇ ਉਚਰਿਓ ਬਨ ਗੁਰਮੁਖ,
ਸਤਿਗੁਰੂ ਜੀ ਕਹਿਣ ਲੱਗੇ ਭਾਈ ਤੁਸੀਂ ਜੇ ਜੰਮਣ ਮਰਨ ਤੋਂ ਛੁੱਟਣਾ ਚਾਹੁੰਦੇ ਹੋ ਤਾਂ ਗੁਰਮੁਖ ਬਣ ਜਾਓ।
ਤਿਆਗੋ ਕਰਮ ਜੋ ਕਰਤੇ ਮਨਮੁਖ,
ਜਿਹੜੇ ਮਨਮੁਖਾਂ ਵਾਲੇ ਕੰਮ ਕਰਦੇ ਹੋ ਨਾ, ਇਹ ਛੱਡ ਦਿਓ।
ਹੁਣ ਪੁੰਨ ਪੁੱਛਿਓ ਸਭ ਭੇਦ ਬਤਾਓ,
ਭਾਈ ਭਗੀਰਥ ਨੇ ਨਾਲੇ ਕੁੱਲੂ ਭੁੱਲੂ ਨੇ ਸਤਿ ਜੀ ਦੋਨਾਂ ਨੇ ਪੁੱਛੇ, ਤਿੰਨਾਂ ਨੇ ਪੁੱਛਿਆ, ਮਹਾਰਾਜ ਸਾਨੂੰ ਭੇਤ ਦੱਸ ਦਿਓ ਗੁਰਮੁਖ ਬਣੀਏ ਕਿਵੇਂ।
ਗੁਰਮੁਖ ਮਨਮੁਖ ਕਹਿ ਸਮਝਾਵੋ।
ਦੱਸ ਦਿਓ ਮਨਮੁਖ ਤੇ ਗੁਰਮੁਖ ਕਿਹਨੂੰ ਕਹਿੰਦੇ ਨੇ।
ਜਬ ਹਮ ਲਛਣ ਲੇਹ ਪਛਾਣ।
ਜਦੋਂ ਅਸੀਂ ਨਿਸ਼ਾਨੀਆਂ ਪਛਾਣ ਲਾਂਗੇ ਵੀ ਆਹ ਨਿਸ਼ਾਨੀਆਂ ਮਨਮੁਖ ਦੀਆਂ ਨੇ, ਆਹ ਗੁਰਮੁਖ ਦੀਆਂ ਨੇ। ਮਨਮੁਖ ਵਾਲੀਆਂ ਨਿਸ਼ਾਨੀਆਂ ਆਦਿ ਤਾਂ ਛੱਡ ਦਿਆਂਗੇ, ਗੁਰਮੁਖ ਵਾਲੀਆਂ ਗ੍ਰਹਿਣ ਕਰ ਲਾਂਗੇ।
ਤਬ ਹਮ ਧਰੇ ਗੁਰੂ ਬਚਮਾਨ।
ਤੁਹਾਡੇ ਬਚਨ ਮੰਨ ਕੇ ਸਤਿਗੁਰੂ ਜੀ ਉਹ ਅਸੀਂ ਗੁਣ ਧਾਰ ਲਾਂਗੇ।
ਸ੍ਰੀ ਮੁਖ ਤੇ ਪਰਮਾਵਨ ਕੀਨ।
ਸਤਿਗੁਰਾਂ ਨੇ ਕਹਿਣਾ ਕੀਤਾ
ਗੁਰਮੁਖ ਮਨਮੁਖ ਦ੍ਵੈ ਵਿਦ ਤੀਨ।
ਲੈ ਭਾਈ ਇਹ ਜਿਹੜੇ ਗੁਰਮੁਖ ਤੇ ਮਨਮੁਖ ਨੇ ਤਿੰਨ ਤਰ੍ਹਾਂ ਦੇ ਹੁੰਦੇ ਨੇ। ਗੁਰਮੁਖਾਂ ਦੀਆਂ ਵੀ ਤਿੰਨ ਅਵਸਥਾ ਨੇ, ਤਿੰਨ ਤਰ੍ਹਾਂ ਦੇ ਗੁਰਮੁਖ ਮੰਨੇ ਨੇ, ਤੇ ਮਨਮੁਖ ਵੀ ਤਿੰਨ ਤਰ੍ਹਾਂ ਦੇ ਹੀ ਮੰਨੇ ਨੇ।
ਇੱਕ ਗੁਰਸਿੱਖ ਗੁਰਮੁਖ ਤਰ ਦੂਜੋ।
ਇੱਕ ਤਾਂ ਭਾਈ ਗੁਰਮੁਖ ਹੈ ਸਮਾਨ ਬਿਰਤੀ ਵਾਲਾ, ਇੱਕ ਗੁਰਮੁਖ ਤਰ ਹੈ, ਇੱਕ ਤਮ ਗੁਰਮੁਖ ਹੈ। ਇਸ ਤਰ੍ਹਾਂ ਇੱਕ ਸਤਸੰਗ ਜੀ ਮਨਮੁਖ ਹੈ, ਇੱਕ ਤਰ ਮਨਮੁਖ ਹੈ, ਇੱਕ ਤਮ ਮਨਮੁਖ ਹੈ। ਜਿਵੇਂ ਸੂਰਮਿਆਂ ਦੀਆਂ ਸਤਸੰਗ ਜੀ ਰਥੀ ਸੂਰਮਾ, ਅਤਰਥੀ ਸੂਰਮਾ, ਮਹਾਰਥੀ ਸੂਰਮਾ। ਜਿਹੜਾ ਸਤਸੰਗਤ ਜੀ ਸੂਰਮਾ ਹੁੰਦਾ ਹੈ ਉਹ ਆਪਣੇ ਮੁਕਾਬਲੇ ਇੱਕ ਨਾ ਇੱਕ ਇਕੱਲੇ ਨਾ ਇਕੱਲਾ ਜੰਗ ਕਰਦਾ, ਜਿਹੜਾ ਰਥੀ ਸੂਰਮਾ ਹੁੰਦਾ ਹੈ ਉਹ ਸੌ ਦਾ ਮੁਕਾਬਲਾ ਇਕੱਲਾ ਹੀ ਕਰਦਾ, ਜਿਹੜਾ ਅਤਰਥੀ ਹੁੰਦਾ ਉਹ ਸਤਸੰਗ ਜੀ ਹਜ਼ਾਰ ਦਾ ਮੁਕਾਬਲਾ ਕਰਦਾ, ਜਿਹੜਾ ਮਹਾਰਥੀ ਹੁੰਦਾ ਉਹ ਬੇਅੰਤ ਨਾਲ ਸਵਾ ਲੱਖ ਸੇਕ ਰੜਾਉ ਤਵੀ ਗੋਬਿੰਦ ਸਿੰਘ ਨਾਮ ਕਹਾਉ, ਉਹ ਬੇਅੰਤ ਨਾ ਸੂਰਮਿਆਂ ਦੀਆਂ ਪਦਮੀਆਂ ਨੇ। ਇਸ ਤਰ੍ਹਾਂ ਗੁਰਮੁਖਾਂ ਦੀਆਂ ਤੇ ਮਨਮੁਖਾਂ ਦੀਆਂ ਵੀ ਪਦਵੀਆਂ ਤਿੰਨ ਹਨ।
ਗੁਰਮੁਖ ਤਮ ਨੀਕੋ ਲਖ ਤੀਜੋ।
ਹੁਣ ਦੇਖ ਲੋ ਜਿਹੜਾ ਗੁਰਮੁਖ ਆ ਉਹ ਤੀਜਾ ਤਮ ਹੈ।
ਪੀਠ ਕੋ ਕਰਮਨ ਕੋ ਜਿਨ ਦੀਨ।
ਜਿਸਨੇ ਖੋਟੇ ਕਰਮਾਂ ਨੂੰ ਪਿੱਠ ਦੇ ਦਿੱਤੀ ਹੈ, ਮਾੜੀਆਂ ਬਹਿਬਤਾਂ ਨਹੀਂ ਕਰਦਾ, ਉਧਰੋਂ ਸਤਸੰਗ ਜੀ ਮੂੰਹ ਘੁਮਾ ਲਿਆ, ਕਦੇ ਕੋਈ ਮਾੜੀ ਆਦਤ ਨਹੀਂ ਜਿਹਨੂੰ ਹੈ।
ਗੁਰੂ ਬਚਨ ਸਨਮੁਖ ਮੁਖ ਕੀਨ।
ਔਰ ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਉਣ ਲੱਗ ਗਿਆ, ਜਿੱਧਰੋਂ ਮਹਾਰਾਜ ਨੇ ਰੋਕਿਆ ਉਧਰੋਂ ਉਧਰ ਪਿੱਠ ਦੇ ਦਿੱਤੀ।
ਕੋ ਤਿੰਨ ਸੋ ਜੇ ਕਰੇ ਚੰਗਿਆਈ।
ਜੇ ਉਹਦੇ ਨਾਲ ਕੋਈ ਚੰਗਿਆਈ ਕਰੇ,
ਸਤ ਜਾਣੇ ਤਿਸ ਕੀ ਭਲਿਆਈ।
ਉਹਦੇ ਸਤ ਸੰਗਤ ਜੀ ਉਹਦਾ ਵੀ ਭਲਾ ਚਾਹੁੰਦਾ।
ਚਿੱਤ ਨਾ ਬਸਾਰੇ ਚਹੇ ਉਪਕਾਰਾ।
ਪਿਛਲੀ ਪੰਗਤੀ ਪੜੋ।
ਗੁਰੂ ਬਚਨ ਸਨਮੁਖ ਮੁਖ ਕੀਨ। ਕੋ ਤਿੰਨ ਸੋ ਜੇ ਕਰੇ ਚੰਗਿਆਈ।
ਜਿਹੜਾ ਸਤਸੰਗ ਜੀ ਉਹਨਾਂ ਦੇ ਨਾਲ ਕੋਈ ਚੰਗਾ ਕੋਈ ਵਿਹਾਰ ਕਰੇ ਵਰਤੋਂ,
ਸਤ ਜਾਣੇ ਤਿਸ ਕੀ ਭਲਿਆਈ।
ਸਦਾ ਹੀ ਉਹਦੇ ਗੁਣ ਨੂੰ ਭਲਾਉਣਾ ਨਾ, ਇਹ ਇੱਕ ਪਹਿਲੇ ਗੁਰਮੁਖ ਦੀਆਂ ਨਿਸ਼ਾਨੀਆਂ ਨੇ। ਕੋਈ ਕਿਸੇ ਦਾ ਭਲਾ ਕਰ ਦੇਵੇ, ਉਹਦੇ ਆਸਾਨ ਬੰਦ ਰਹਿਣਾ ਵੀ ਇਹਨੇ ਫਲਾਣੇ ਵੇਲੇ ਮੇਰੀ ਬਾਂਹ ਫੜੀ ਸੀ, ਨਹੀਂ ਤਾਂ ਭੁੱਲ ਜਾਈਦਾ ਤੂੰ ਕੌਣ ਸੀ, ਤੂੰ ਮੈਨੂੰ ਕਦ ਮਦਦ ਦਿੱਤੀ ਹੈ। ਸੋ ਸਤਸੰਗਤ ਜੀ ਇਹ ਵੀ ਗੁਰਮੁਖ ਹੈ ਜਿਹੜਾ ਕਿਸੇ ਦੇ ਕੀਤੇ ਹੋਏ ਨੂੰ ਭੁੱਲਣਾ ਨਹੀਂ।
ਚਿੱਤ ਨਾ ਬਸਾਰੇ ਚਾਹੇ ਉਪਕਾਰਾ।
ਚਿੱਤ ਤੋਂ ਭੁਲਾਉਂਦੇ ਨਹੀਂ, ਉਹਦਾ ਵੀ ਭਲਾ ਕਰਨਾ ਚਾਹੁੰਦੇ ਨੇ ਕਿ ਇਹਨੇ ਮੇਰਾ ਭਲਾ ਕੀਤਾ ਸੀ।
ਸਭ ਕੋ ਭਲੋ ਕਰੇ ਇੱਕ ਸਾਰਾ।
ਇੱਕ ਸਾਰ ਸਾਰਿਆਂ ਦਾ ਭਲਾ ਕਰਦੇ ਨੇ।
ਇਹ ਗੁਰਮੁਖੇ ਲਖੀਏ ਲੱਛਣ।
ਇਹ ਭਾਈ ਗੁਰਮੁਖ ਦੇ ਲੱਛਣ ਹਨ। ਇਦੋਂ ਦੂਜੀ ਪਦ ਵੀ ਗੁਰਮੁਖ ਦੀ ਸੁਣੋ ਹੁਣ।
ਸੁਣ ਗੁਰਮੁਖ ਤਰ ਜਥਾ ਵਿਚਨ।
ਵਿਚਛਣ
ਵਿਚਛਣ
ਉਹ ਸਿਆਣਾ ਗੁਰਮੁਖ ਦੂਜੀ ਪਦ ਵੀ ਆ ਸਤਸੰਗ ਜੀ ਗੁਰਮੁਖ ਦੀ ਸੁਣੋ।
ਤਿਆਗ ਕਰਮਨ ਕੋ ਅਵਤਾਰਾ।
ਜਿਨ੍ਹਾਂ ਨੇ ਸਤਸੰਗਤ ਜੀ ਹਿਰਦੇ ਚੋਂ ਵੀ ਖੋਟੇ ਕੰਮ ਤਿਆਗ ਦਿੱਤੇ ਆਦਤਾਂ।
ਬ੍ਰਿੰਦ ਸੁਕਰਮਨ ਅੰਗੀਕਾਰਾ।
ਸੋਹਣੇ ਪੁੰਨ ਕਰਨਾ ਸ੍ਰੇਸ਼ਟ ਸਤ ਸੰਤੋਖ ਦਇਆ ਧਰਮ ਵਿਚਾਰ ਇਹ ਗ੍ਰਹਿਣ ਕਰ ਲਏ ਉਹਨੇ। ਨਿੰਦਿਆ ਈਰਖਾ ਵਖੀਲੀ ਆਸ਼ਾ ਤ੍ਰਿਸ਼ਨਾ ਇਹ ਤਿਆਗ ਦੇਣੀਆਂ। ਇਹ ਦੂਸਰੇ ਤਰ੍ਹਾਂ ਦਾ ਗੁਰਮੁਖ ਹੈ।
ਜੋ ਕਾਰਜ ਕਿਸ ਕੋ ਹੋਏ ਸਾਕੇ।
ਜੇ ਕਿਸੇ ਦਾ ਕੋਈ ਕੰਮ ਅੜਿਆ ਹੋਵੇ ਉਹਦੇ ਕੋਲੋਂ ਹੋ ਸਕੇ ਤਾਂ ਕਰਨਾ ਜ਼ਰੂਰ।
ਕਰੇ ਭਲੋ ਖੋਟੋ ਨੇ ਤਾਕੇ।
ਉਹਦੀ ਖੁਟਿਆਈ ਨਹੀਂ ਤੱਕਣੀ, ਉਹਦਾ ਕਰ ਦੇਣਾ। ਕਈਆਂ ਦੀ ਸਤਸੰਗ ਦੀ ਮਨਮਤੀਆਂ ਵਾਲੀ ਹਾਲਤ ਹੁੰਦੀ ਹੈ। ਅੱਗੇ ਸਤਸੰਗ ਜੀ ਜ਼ਿਮੀਂਦਾਰਾਂ ਦਾ ਜੇ ਕਿਤੇ ਚਾਲੇ 'ਚ ਗੱਡਾ ਗੁੱਡਾ ਅੜ ਜਾਣਾ, ਕਹਿੰਦਾ ਭਾਈ ਕਢਾਇਓ। ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਕਈਆਂ ਨੇ ਸਭ ਮਸ਼ਕਰੇ ਜਿਹੜੇ ਮਨਮੁਖ ਉਹਨਾਂ ਨੇ ਪਿੱਛੇ ਨੂੰ ਖਿੱਚਣਾ ਜਾਣ ਕੇ, ਦੂਜਿਆਂ ਨੇ ਤਾਂ ਕਢਾਉਣਾ। ਦੂਸਰੇ ਨੇ ਜਿਨ੍ਹਾਂ ਦੇ ਮਨਮੁਖ ਦੇ ਆਦਤ ਬਈ ਨਾ ਨਿਕਲੇ ਉਹਨਾਂ ਨੇ ਕਹਿਣਾ ਤਾਂ ਲਾਓ ਲਾਓ ਜ਼ੋਰ ਨਾਲੇ ਕਹੀ ਜਾਣ, ਨਾਲੇ ਜਾਣ ਕੇ ਪਿੱਛੇ ਨੂੰ ਖਿੱਚੀ ਜਾਣ ਵੀ ਨਾ ਨਿਕਲੇ ਤਾਂ ਚੰਗਾ ਤਮਾਸ਼ਾ ਹੋਵੇ। ਐਸਾ ਸੰਗਤ ਜੀ ਜਿਹੜਾ ਕੋਈ ਕਿਸੇ ਦਾ ਕੰਮ ਅੜਿਆ ਹੋਇਆ ਉਹਦਾ ਕਰਨਾ,
ਜੋ ਨਾਰੇ ਆਪਣ ਕਰੇ ਅਪਕਾਰਾ,
ਜਿਹੜਾ ਭਾਈ ਆਪਣੇ ਤੇ ਪਰਉਪਕਾਰ ਕਰੇ
ਤਿਸ ਪਰ ਹੇਠਾਨੇ ਅਪਕਾਰਾ,
ਜਿਹੜਾ ਕੋਈ ਈਰਖਾ ਵੀ ਕਰੇ ਉਹਦੇ ਤੇ ਵੀ ਭਲਾ ਕਰੇ। ਇਹ ਦੂਸਰੇ ਨੰਬਰ ਦਾ ਗੁਰਮੁਖ ਹੈ।
ਹਿਰਦੇ ਵਿਸਾਰੇ ਸਕਲ ਖਟਾਈ,
ਉਹਦੀ ਖਟਿਆਈ ਕੀਤੀ ਹਿਰਦੇ ਚੋ ਭਲਾ ਦੇਵੇ,
ਸਹਿਜ ਸੁਭਾਇਕ ਹੋਏ ਭਲਾਈ,
ਸੁਤੇ ਸਿੱਧੀ ਸਤਸੰਗ ਜੀ ਭਲਾ ਹੁੰਦਾ ਰਹੇ।
ਅਬ ਗੁਰਮੁਖ ਤਮ ਕੇ ਸੁਣ ਲੱਛਣ,
ਹੁਣ ਤੀਜੇ ਨੰਬਰ ਦੇ ਸਤਸੰਗ ਜੀ ਜਿਹੜਾ ਗੁਰਮੁਖ ਹੈ ਉਹਦੇ ਸੁਣੋ ਲੱਛਣ।
ਗਿਆਨ ਸਪੰਨ ਵਿਸ਼ਾਲ ਵਿਚਨ,
ਜਿਹੜਾ ਸਤਸੰਗ ਜੀ ਵਿਚਕਸ਼ਣ ਬੜਾ ਸਿਆਣਾ ਔਰ ਗਿਆਨ ਦੇ ਸਹਿਤ ਹੈ, ਗੁਰੂ ਬਾਣੀ ਦੁਆਰਾ ਜਿਹਨੂੰ ਗਿਆਨ ਹੋ ਗਿਆ।
ਆਤਮ ਰੂਪ ਜਥਾਵਤ ਜਾਣਾ,
ਉਹ ਕੀ ਕਰਦਾ ਸਤਸੰਗ ਜੀ ਸਾਰਿਆਂ ਚ ਆਪਣਾ ਆਤਮਾ ਦੇਖਦਾ ਗੁਰਮੁਖ।
ਜਿਸ ਪ੍ਰਕਾਰ ਸਤਿਗੁਰੂ ਬਖਾਨਾ,
ਜਿਵੇਂ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ,
ਜਗ ਵਿਚਿਤਰਤਾ ਨੇਚੇ ਨਾਹੀ,
ਆ ਜਿੰਨਾ ਸੰਸਾਰ ਦੇ ਉੱਤੇ ਨਾਨਾ ਪੁਣਾ ਹੈ ਨਾ, ਕੋਈ ਕਾਲਾ ਹੈ, ਕੋਈ ਗੋਰਾ ਹੈ, ਕੋਈ ਔਗਣੀ ਹੈ, ਕੋਈ ਮਧੁਰਾ ਹੈ, ਕੋਈ ਉੱਚਾ, ਕੋਈ ਨੀਵਾਂ, ਕੋਈ ਮੈਲਾ ਹੈ, ਕੋਈ ਸਵੱਛ ਹੈ, ਸਾਰਿਆਂ ਵਿੱਚ ਸਤਸੰਗ ਜੀ ਪਰਮੇਸ਼ਰ ਹੀ ਦੇਖਦਾ ਉਹ ਗੁਰਮੁਖ ਹੈ ਜਿਹੜਾ ਤੀਜੇ ਨੰਬਰ ਤੇ।
ਇੱਕ ਰੂਪ ਲਖੀਅਤ ਸਭ ਮਾਹੀ,
ਸਾਰਿਆਂ ਚ ਇੱਕੋ ਰੂਪ ਸਮਝਦਾ ਹੈ, ਜਾ ਕੇ ਛੂਟ ਗਏ ਉਹ ਭਰਮ ਉਰਕਾ, ਤੇ ਸਾਗੇ ਹਿੰਦੂ ਕਿਆ ਤੁਰਕਾ, ਦਸਵੇਂ ਪਾਤਸ਼ਾਹ ਨੇ ਫਰਮਾਇਆ। ਭਾਈ ਘਨੱਈਆ ਜੈਸੇ ਗੁਰਮੁਖ ਹੋਏ ਸਤਸੰਗਤ ਜੀ, ਤੁਰਕਾਂ ਨੂੰ ਪਾਣੀ ਪੈ ਜਾਂਦਾ ਸੀ ਕਿ ਨਹੀਂ? ਭਾਵੇਂ ਖਾਲਸੇ ਨੇ ਖਿਜਣਾ ਕੀਤਾ ਕਿ ਅਸੀਂ ਤਾਂ ਇਹਨਾਂ ਨੂੰ ਮਾਰਦੇ ਹਾਂ, ਸਾਨੂੰ ਮਾਰਨ ਆਉਂਦੇ ਹੈ, ਇਹ ਪਾਣੀ ਪਿਆਈ ਜਾਂਦਾ। ਦਸਵੇਂ ਪਾਤਸ਼ਾਹ ਕੋਲ ਸਤਸੰਗ ਜੀ ਸ਼ਿਕਾਇਤ ਕੀਤੀ, ਬੁਲਾ ਲਿਆ ਸਤਸੰਗ ਜੀ ਭਾਈ ਘਨੱਈਆ ਜੀ ਨੂੰ, ਕਹਿੰਦੇ ਭਾਈ ਸਿੰਘ ਰਿਪੋਰਟ ਕਰਦੇ ਹੈ ਤੂੰ ਉਹਨਾਂ ਨੂੰ ਬੈਰੀਆਂ ਨੂੰ ਪਾਣੀ ਪਿਆਉਣਾ। ਕਹਿੰਦਾ ਮਹਾਰਾਜ ਮੈਂ ਕੀ ਦੱਸਾਂ, ਦੋਨੀ ਪਾਸੇ ਤੁਸੀਂ ਹੀ ਦੀਨੇ ਹੋ ਮੈਨੂੰ ਤਾਂ, ਬੈਰ ਵਢਾਏ ਲੜਾਏ ਸੁਰਾਸੁਰ ਆਪੇ ਦੇਖਤ ਬੈਠ ਤਮਾਸ਼ਾ। ਚੰਡੀ ਦੀ ਵਾਰ ਚਾਹੁੰਦਾ ਹੇ ਵਾਹਿਗੁਰੂ, ਆਪ ਹੀ ਦੇਵਤੇ ਤੇ ਦੈਂਤ ਪੈਦਾ ਕਰਕੇ ਦੋਨਾਂ 'ਚ ਬੈਰ ਵਧਾ ਕੇ ਉਹਨਾਂ ਨੂੰ ਲੜਾ ਕੇ ਆਪ ਹੀ ਤਮਾਸ਼ਾ ਦੇਖ ਰਹੇ ਹਾਂ, ਤੇਰੀ ਹੋਈ ਖੇਡ ਆ ਸਭਨੀ ਪਾਸੀ, ਰਾਤ ਵੀ ਤੈਂ ਬਣਾਈ, ਦਿਨ ਵੀ ਤੈਂ ਬਣਾਈ, ਪਾਪੀ ਵੀ ਤੈਂ ਬਣਾਏ, ਪੁੰਨੀ ਵੀ ਤੈਂ ਬਣਾਏ, ਉਹ ਦੁਬਧਾ 'ਚ ਨਹੀਂ ਪੈਂਦੇ ਗੁਰਮੁਖ ਸਤਸੰਗਤ ਜੀ, ਸਾਰੇ ਪਰਮੇਸ਼ਵਰ ਨੂੰ ਸਮਝਦੇ।
ਅਫਸਨ ਮਨਮੁਖ ਕੀ ਬਦਤੀਨ,
ਇਉਂ ਸਤਸੰਗ ਜੀ ਇਹ ਸਭ ਤੋਂ ਉੱਤਮ ਗੁਰਮੁਖ ਹੈ। ਤਿੰਨ ਪਦਵੀਆਂ ਨੇ ਗੁਰਮੁਖਾਂ ਦੀਆਂ, ਹੁਣ ਮਨਮੁਖਾਂ ਦੀਆਂ ਸੁਣੋ।
ਗਿਣ ਜੇ ਤਿੰਨ ਸੰਗ ਨੀਕੀ ਕੀਨ,
ਪਹਿਲਾ ਮਨਮੁਖ ਕਿਹਾ ਹੈ ਜੇ ਉਹਦੇ ਭਲਾ ਕਰ ਦਈਏ ਕੁਛ ਆਪਾਂ,
ਸੋ ਬਸਾਰ ਠਾਣੇ ਬੁਰਿਆਈ,
ਉਹ ਭਲਾ ਦੇਣਾ ਉਹਦਾ ਬੁਰਾ ਚਿੱਤ ਬਣਾ, ਜਿਹਨੇ ਕਿਸੇ ਦੇ ਵੇਲੇ ਆਪਣਾ ਕੰਮ ਭਲਾ ਕੀਤਾ ਹੋਵੇ ਉਹਨੂੰ ਭੁਲਾਉਣਾ, ਨਾਲੇ ਉਲਟਾ ਉਹਦਾ ਜੇ ਕੋਈ ਕੰਮ ਬਣਿਆ ਆਵੇ ਕਰਨਾ ਤਾਂ ਕੀ ਬੁਰਾ ਚਿੱਤ ਬਣਾ, ਵੀ ਨਾ ਹੋਵੇ ਤਾਂ ਚੰਗਾ, ਇਹ ਮਨਮੁਖ ਹੈ।
ਕਿ ਸੰਗ ਭਲੋ ਨਾ ਕਰੇ ਕਦਾਈ,
ਕਦੇ ਵੀ ਮਨਮੁਖ ਕਿਸੇ ਦਾ ਭਲਾ ਨਹੀਂ ਕਰਨਾ ਚਾਹੁੰਦਾ।
ਜਿਸਨੇ ਮਨ ਹੀ ਕੋ ਮੁਖ ਕੀਨ,
ਉਹਨੇ ਆਪਣੇ ਮਨ ਨੂੰ ਹੀ ਮੁਖ ਰੱਖਿਆ ਹੋਇਆ, ਜੇ ਮਾਂ ਬਾਪ ਸਿੱਖਿਆ ਦੇਣ ਕਹਿੰਦਾ ਜੇ ਮੇਰਾ ਮਨ ਕਹੂਗਾ ਤਾਂ ਕਰੂੰਗਾ, ਨਹੀਂ ਤੁਹਾਡੇ ਨੀ ਮੈਂ ਕਹੇ ਲੱਗਦਾ।
ਮਨ ਕੋ ਕਹੋ ਕਰੇ ਮਤਹੀਨ,
ਉਹ ਮਤ ਤੋਂ ਹੀਣਾ ਮਨ ਦੇ ਮਗਰ ਲੱਗਦਾ ਹੈ।
ਧਰਮ ਨਾ ਰੱਖੇ ਨਿੰਦੇ ਕਿਆ ਹੈ, ਧਰਮ ਨਾ ਰੱਖੇ ਨਿੰਦੇ ਕਿਆ ਹੈ,
ਜੇ ਉਹਨੂੰ ਮਨਮੁਖ ਨੂੰ ਕਹੀਏ ਵੀ ਤੂੰ ਧਰਮੀ ਬਣ, ਰਹਿਤ ਬਹਿਤ ਰੱਖ, ਧਰਮ ਨੂੰ ਨਿੰਦਣ ਲੱਗ ਜਾਂਦਾ, ਧਰਮ ਕਹਿੰਦਾ ਕੀ ਹੁੰਦਾ, ਅਸੀਂ ਨੀ ਕੁਛ ਨੂੰ ਧਰਮ ਨੂੰ ਸਮਝਦੇ, ਐ ਕਹਿੰਦਾ ਹੈ।
ਕਪਟ ਕੂਰ ਕਰ ਲਪਤਰੀਆ ਹੈ,
ਛਲ ਬਲ ਕਰਦਾ ਰਹਿੰਦਾ ਹੈ, ਵਿਕਾਰ ਭੋਗਦਾ ਹੈ।
ਅਸ ਮਨਮੁਖ ਕੇ ਲੱਛਣ ਜਾਣ,
ਇਹ ਮਨਮੁਖ ਦੇ ਲੱਛਣ ਹਨ, ਗੁਰੂ ਅਰਜਨ ਦੇਵ ਜੀ ਕਹਿੰਦੇ।
ਅਬ ਮਨਮੁਖ ਤਰਕੋ ਸੁਨ ਕਾਨ,
ਹੁਣ ਮਨਮੁਖ ਉਦੋਂ ਉੱਤੇ ਪਦਵੀ ਵਾਲਾ ਕਿਹੜਾ ਉਹ ਸੁਣੋ।
ਪਰ ਕੋ ਭਲਾ ਹੋਤ ਦੁੱਖ ਪਾਵੇ,
ਜੇ ਕਿਸੇ ਦਾ ਭਲਾ ਹੁੰਦਾ ਹੋਵੇ ਨਾ ਆਪ ਦੂਰੋਂ ਸੜੀ ਜਾਣਾ, ਵੀ ਇਹਦਾ ਭਲਾ ਕਿਉਂ ਹੁੰਦਾ, ਇਹ ਉਦੋਂ ਵੀ ਸਤਸੰਗ ਜੀ ਜ਼ਿਆਦੇ ਮਨਮੁਖ ਹੈ।
ਕਿਵੇਂ ਵਿਗੜੇ ਅਸ ਯਤਨ ਬਣਾਵੇ,
ਕਹਿੰਦੇ ਦੇਖੋ ਲੋਕ ਸਾਰੇ ਇਹਦਾ ਕੰਮ ਸਵਾਰੀ ਜਾਂਦੇ ਨੇ, ਨਾਲੇ ਮਨ ਸੜੀ ਜਾਣਾ, ਫਿਰ ਯਤਨ ਕਰਨ ਦੀ ਲੋੜ, ਕੁਝ ਕਰਨਾ ਪਰ ਯਤਨ ਕਿ ਲੋਕ ਹਟ ਜਾਣ ਇਹਦਾ ਭਲਾ ਕਰਨ ਨੂੰ, ਜਿਵੇਂ ਵਿਗੜ ਜੇ ਇਸ ਤਰ੍ਹਾਂ ਦੀ ਇੱਛਾ ਧਾਰਨੀ
ਦੇਖਤ ਸੁਣਤ ਤਪ ਤਿਆ ਛਾਤੀ
ਔਰ ਦੇਖ ਕੇ ਸੁਣ ਕੇ ਕਿਸੇ ਦੇ ਜਸ ਨੂੰ ਛਾਤੀ ਤਪੀ ਜਾਣੀ ਸੜੀ ਜਾਣਾ ਅੰਦਰ
ਚਿਤਵੇ ਕੋ ਹੋਵੇ ਇਸ ਘਾਤੀ
ਚਿਤ ਬਣਾ ਵੀ ਕਿਵੇਂ ਇਹਦਾ ਨੁਕਸਾਨ ਕਰਦਿਆਂ ਮੈਂ
ਅਪਰ ਭਲਾ ਕੋ ਕਹਾ ਸਹਾਏ
ਭਰਾ ਤਾਂ ਕੀ ਉਹਦਾ ਸਤ ਸੰਗਤ ਜੀ ਅੰਦਰ ਸਹਾਰਨਾ ਬੁਰਾ ਹੋਏ ਤੇ ਖੁਸ਼ ਹੋਣਾ
ਸਖਾ ਭਲੇ ਕੋ ਸੁਣ ਤਪਤਾਏ
ਹੋਰ ਤਾਂ ਹੋਰ ਕਿਸੇ ਦਾ ਭਲਾ ਲੋਚਣਾ ਕੀ ਸੀ ਜਿਹੜਾ ਆਪਣਾ ਸਖਾ ਭਰਾ ਹੋਵੇ ਉਹਦਾ ਬਿਨਾਂ ਭਲਾ ਲੋਚਣਾ
ਮੁਖਤੇ ਮਿੱਠੀ ਕਹੇ ਸੁਣਾਵੇ
ਮੁਖੋਂ ਜ਼ਰੂਰ ਮਿੱਠੀਆਂ ਮਿੱਠੀਆਂ ਬਾਤਾਂ ਕਹਿਣੀਆਂ
ਨਹੀਂ ਉਰ ਜਰੇ ਸੋ ਜਰ ਜਰ ਜਾਵੇ
ਹਿਰਦੇ ਚ ਸਹਾੜਨੀ ਨੀ ਹਿਰਦਾ ਸੜੀ ਜਾਣਾ ਦੇਖ ਦੇਖ ਕੇ
ਹਿਤ ਅਣਹਿਤ ਸਮੇਕ ਵਿਚਾਰੇ
ਜੇ ਕੋਈ ਹਿਤ ਕਰਦਾ ਜਿਹੜਾ ਨਹੀਂ ਹਿਤ ਕਰਦਾ ਇੱਕੋ ਜੇ ਸਮਝਣਾ ਸਾਰਿਆਂ ਨਾਲ ਨੂੰ
ਸਭ ਕੋ ਬੁਰੋ ਹੋਏ ਸੁਖ ਧਾਰੇ
ਮਨ ਸਾਰਿਆਂ ਦਾ ਬੁਰਾ ਹੋਣ ਨਾਲ ਖੁਸ਼ ਹੋਣਾ ਇਹ ਮਨਮੁਖ ਦੇ ਲੱਛਣ ਨੇ ਜਦੋਂ ਲੋਕਾਂ ਦਾ ਕਿਸੇ ਦਾ ਕੋਈ ਦੁਖੀ ਹੋਣ ਤਾਂ ਮਨਮੁਖ ਖੁਸ਼ੀ ਹੁੰਦਾ ਜਿਹੜਾ ਗੁਰਮੁਖ ਹੈ ਜੇ ਲੋਕ ਦੁਖੀ ਹੋਣ ਤਾਂ ਦੁਖੀ ਹੁੰਦਾ ਜੇ ਲੋਕ ਸੁਖੀ ਹੋਣ ਤਾਂ ਦੁਖੀ ਹੁੰਦਾ ਅਤੇ ਸਤਿ ਸੰਗਤ ਜੀ ਇਹ ਜਿਹੜਾ ਮਨਮੁਖ ਹੈ ਅਤੇ ਗੁਰਮੁਖ ਹੈ ਦੋਨਾਂ ਦਾ ਬਿਲਕੁਲ ਉਲਟ ਸੁਭਾਅ ਹੈ
ਸਭ ਜਗ ਕੋ ਬੈਰੀ ਸਮਝਾਨੇ
ਮਨਮੁਖ ਜਿਹੜਾ ਸਾਰੇ ਸੰਸਾਰ ਨੂੰ ਦੁਸ਼ਮਣ ਸਮਝਦਾ ਗੁਰਮੁਖ ਨਹੀਂ ਸਮਝਦਾ ਹੈ ਮਨਮੁਖ ਦੇ ਮਨ ਚ ਹੁੰਦਾ ਵੀ ਇਹ ਵੀ ਮੇਰਾ ਬੈਰੀ ਇਹ ਵੀ ਮੇਰਾ ਬੈਰੀ
ਬਹੁਤਨ ਸੰਗ ਦੁਆਸ਼ ਹੀ ਠਾਨੇ
ਬਹੁਤਿਆਂ ਦੇ ਨਾਲ ਈਰਖਾ ਦੁਆਸ਼ ਰੱਖਦਾ ਹੈ ਮਨਮੁਖ
ਅਬ ਮਨਮੁਖ ਤਮ ਕੋ ਸੁਨ ਕਾਨ
ਹੁਣ ਤੀਜੇ ਨੰਬਰ ਤੇ ਸਿਰੇ ਤੇ ਜਿਹੜਾ ਮਨਮੁਖ ਉਹ ਕੰਨੀ ਸੁਣੋ
ਸਭ ਕੋ ਬੁਰਾ ਆਪਣ ਹਿਤ ਜਾਣ
ਆਪਣਾ ਹੀ ਭਲਾ ਚਾਹੁੰਦਾ ਜਿਹੜਾ ਹਰ ਵੇਲੇ ਔਰ ਸਾਰਿਆਂ ਦਾ ਬੁਰਾ ਤੱਕਦਾ ਹੈ
ਸਤਿਗੁਰ ਸ਼ਬਦ ਸਰਵਨ ਨੇ ਕਰੇ
ਔਰ ਗੁਰੂ ਕੇ ਸ਼ਬਦਾਂ ਨੂੰ ਸੁਣਦਾ ਹੀ ਨਹੀਂ ਜੇ ਕਹੀਏ ਸੁਣਦਾ ਨਹੀਂ ਸੁਣਦਾ
ਕਥਾ ਪੁਰਾਣ ਕੰਨ ਨੇ ਧਰੇ
ਕਥਾ ਕੀਰਤਨ ਨੂੰ ਕੰਨ ਚ ਸੁਣਨਾ ਹੀ ਲੋੜਦਾ
ਦਾਨ ਪੁੰਨ ਇਸ਼ਨਾਨ ਬਹੀਨ
ਔਰ ਦਾਨ ਨਹੀਂ ਕਰਦਾ ਪੁੰਨ ਨਹੀਂ ਕਰਦਾ ਇਸ਼ਨਾਨ ਨਹੀਂ ਕਰਦਾ ਕਦੇ ਵੀ
ਕੂਰੋਂ ਕਹੇ ਜੀਵ ਕਾ ਤੀਨ
ਝੂਠ ਬੋਲਦਾ ਹੈ ਹਰ ਵੇਲੇ ਕੀ ਕਹਿੰਦਾ ਕਹਿੰਦਾ ਝੂਠ ਕਰਕੇ ਹੀ ਕਹਿੰਦਾ ਗੁਜ਼ਾਰਾ ਹੁੰਦਾ ਝੂਠ ਫਲਦਾ ਕਹਿੰਦਾ ਮੇਰਾ ਤਾਂ ਮੇਰਾ ਸੱਚ ਨਹੀਂ ਫਲਦਾ ਕੀ ਲੈਣਾ ਸੱਚ ਬੋਲ ਕੇ ਕਹਿੰਦਾ ਝੂਠ ਫਲਦਾ
ਜਿਵੇਂ ਪਾਖੇ ਜਹੇ ਨਰ ਸਮਦਾਈ
ਜਿੱਥੇ ਲੋਕ ਇਕੱਠੇ ਹੁੰਦੇ ਨੇ ਉਹਨਾਂ ਨੂੰ ਐਂ ਕਹਿੰਦਾ ਮੇਰਾ ਤਾਂ ਵੀ ਝੂਠ ਫਲਦਾ ਮੈਨੂੰ ਤਾਂ ਲੋੜ ਹੀ ਨਹੀਂ ਮੇਰਾ ਤਾਂ ਕਦੇ ਸੱਚ ਫਲਿਆ ਨਹੀਂ ਐ ਜਿਹੜਾ ਕਹਿੰਦਾ ਉਹ ਸਭ ਤੋਂ ਸਿਰੇ ਦਾ ਮਨਮੁਖ ਹੈ
ਹਮੇ ਨਾ ਫਲਤ ਕਰੀ ਭਲਿਆਈ
ਕਹਿੰਦਾ ਬਥੇਰੀ ਲੋਕਾਂ ਦੀ ਭਲਿਆਈ ਕੀਤੀ ਆ ਸਾਡੀ ਤਾਂ ਫੜੀ ਨੀ ਅਸੀਂ ਤਾਂ ਬੁਰਾ ਕਰਦੇ ਆ ਤਾਂ ਸਾਨੂੰ ਫੜਦਾ
ਕਰਤ ਬੁਰਾਈ ਸੁਖ ਪਾਵੇ
ਬੁਰਿਆਈ ਲੋਕਾਂ ਦੀ ਕਰਕੇ ਅਸੀਂ ਸੁਖ ਪਾਉਂਦੇ ਹੈ ਐ ਸਾਹਮਣੇ ਹਾਲੀਆ ਕਹਿੰਦਾ ਹੈ
ਅਸ ਮਨਮੁਖ ਤਮ ਨਰਕ ਸਦਾਵੇ
ਇਹ ਜਿਹੜੇ ਮਨਮੁਖ ਇਹ ਜੇ ਨੇ ਭਾਈ ਗੁਰੂ ਅਰਜਨ ਦੇਵ ਜੀ ਕਹਿੰਦੇ ਨਰਕਾਂ ਨੂੰ ਜਾਂਦੇ ਨੇ
ਕੋਰਸ ਜਾਇਨ ਸਹੇ ਸਰੀਰ
ਬੜੀਆਂ ਭਾਰੀਆਂ ਸਜਾਵਾਂ ਸਰੀਰ ਤੇ ਸਾਡੇ ਨਰਕਾਂ ਦੀਆਂ
ਜਨਮ ਮਰਨ ਕੀ ਪੁੰਨ ਪੁੰਨ ਪੀਰ
ਜੰਮਣ ਮਰਨ ਦੀ ਪੀੜਾ ਹਰ ਵੇਲੇ ਬਣੀ ਰਹਿੰਦੀ ਹੈ ਇਹਨਾਂ ਲੋਕਾਂ ਨੂੰ
ਸੁਣਤੀ ਨੂੰ ਗੁਰ ਕੋ ਉਪਦੇਸ਼
ਇਹ ਤਿੰਨਾਂ ਨੇ ਸਤ ਸੰਗਤ ਜੀ ਕੁੱਲੂ ਭੁੱਲੂ ਨੇ ਤੇ ਭਗੀਰਥ ਨੇ ਮਨਮੁਖ ਦੇ ਤੇ ਗੁਰਮੁਖ ਦੇ ਲੱਛਣ ਸੁਣ ਕੇ
ਗੁਰਮੁਖ ਲੱਛਣ ਤਰੇ ਅਸ਼ੇਸ਼
ਧੰਨ ਐਸੇ ਗੁਰਮੁਖਾਂ ਦਾ ਜੀਵਨ ਭਾਈ ਸਿੱਖਾਂ ਦਾ ਭਾਈ ਭਗੀਰਥ ਉਹਨਾਂ ਦਾ ਗੁਰੂ ਅਰਜਨ ਦੇਵ ਜੀ ਤੋਂ ਉਪਦੇਸ਼ ਸੁਣ ਕੇ ਧਾਰਨ ਲੱਗ ਗਏ
ਸ੍ਰੀ ਸਤਿਗੁਰ ਕੋ ਸੇਵਤ ਰਹੇ
ਗੁਰੂ ਅਰਜਨ ਦੇਵ ਜੀ ਦੀ ਪੂਜਾ ਕਰਦੇ ਰਹੇ
ਨਿਜ ਸਰੂਪ ਮੈਂ ਥਿਰਤਾ ਲਹੇ
ਸਹਿਜੇ ਸਹਿਜੇ ਆਪਣੇ ਆਤਮ ਸਰੂਪ ਵਿੱਚ ਬਿਰਤੀ ਕਾਗਰ ਕਰਕੇ ਸਿਮਰਨ ਚ ਜੁੜ ਗਏ
ਦੋਹਰਾ ਲਾਲੂ ਬਾਲੂ ਬਿਜ ਹੈ
ਬਿਜ ਗੋਤ ਦੇ ਖਾਲਸਾ ਜੀ ਇੱਕ ਲਾਲੂ ਬਾਲੂ ਦੋ ਆਏ
ਤੀਸਰ ਪ੍ਰੇ ਹਰਦਾਸ
ਤੀਜਾ ਪਿਆਰਾ ਸਿੱਖ ਸੀ ਸਤਸੰਗ ਜੀ ਹਰਦਾਸ ਸੀ ਤਿੰਨ
ਮਿਲਿਆ ਏ ਦਰਸ਼ਨ ਕਰਨ
ਰਹਿ ਕਰਕੇ ਤਿੰਨੇ ਮਿਣ ਕੇ ਆਏ ਨੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ
ਸ੍ਰੀ ਅਰਜਨ ਕੇ ਪਾਸ
ਗੁਰੂ ਅਰਜਨ ਦੇਵ ਜੀ ਦੇ ਪਾਸ ਪਹੁੰਚੇ ਅੰਮ੍ਰਿਤਸਰ
ਚੌਪਈ ਬੰਦ ਹਾਥ ਬੰਧਨ ਕਰ ਬੈਸੇ,
ਦੋਨੋ ਹੱਥ ਜੋੜ ਕੇ ਮੱਥਾ ਟੇਕਿਆ ਬੈਠ ਗਏ ਤਿੰਨੇ,
ਅਰਜ ਬਖਾਨੀ ਤਿੰਨੋ ਐਸੇ,
ਲਾਲੂ ਬਾਲੂ ਹੁਣਾਂ ਨੇ ਹਰਦਾਸ ਨੇ ਬੇਨਤੀ ਕੀਤੀ,
ਹਮਕੋ ਨਿਜ ਉਪਦੇਸ਼ ਸੁਣਾਓ,
ਮਹਾਰਾਜ ਜੀ ਸਾਨੂੰ ਆਪਣਾ ਉਪਦੇਸ਼ ਸੁਣਾਓ,
ਨਿਜ ਸਿੱਖਣ ਕੇ ਸਾਥ ਮਿਲਾਓ,
ਸਾਨੂੰ ਵੀ ਮਹਾਰਾਜ ਆਪਣੇ ਸਿੱਖਾਂ ਦੇ ਨਾਲ ਹੀ ਰਲੋ, ਗਿਣਤੀ ਚ ਸ਼ਾਮਿਲ ਕਰ ਲੋ ਮਹਾਰਾਜ, ਤੁਹਾਡੇ ਸਿੱਖ ਬਣ ਜਾਈਏ,
ਜਿਸ ਵਿਧ ਹੋਏ ਉਧਾਰ ਹਮਾਰਾ,
ਜਿਹੜੀ ਜੁਗਤੀ ਵਿਧੀ ਦੇ ਨਾਲ ਸਾਡਾ ਵੀ ਉਧਾਰ ਹੋ ਜੇ, ਸਾਡੀ ਕਲਿਆਣ ਹੋ ਜੇ,
ਕਰੋ ਆਪ ਉਪਦੇਸ਼ ਉਚਾਰਾ,
ਉਹੋ ਜਿਹਾ ਉਪਦੇਸ਼ ਉਚਾਰਨ ਕਰੋ ਜੀ,
ਸੁਣ ਸ੍ਰੀ ਮੁਖ ਤੇ ਬਾਕ ਬਖਾਨੇ,
ਸੁਣ ਕਰਕੇ ਗੁਰੂ ਅਰਜਨ ਦੇਵ ਜੀ ਨੇ ਮੁਖੋਂ ਕਿਹਾ,
ਮਾਨ ਮੋਹ ਮਤ ਸਰ ਕਰਹਾਨੇ,
ਲੋ ਭਾਈ ਮਾਨ ਹੰਕਾਰ, ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੈ ਕੋ ਖਾਏ, ਮਾਨ ਸਭ ਨੂੰ ਖਾਂਦਾ, ਸਭ ਤੁਸੀਂ ਪੱਖਣ ਕਰ ਜਾਂਦਾ ਹੈ, ਸੁਖੀ ਵਸੈ ਮਸਕੀਨੀ ਆਪ ਨਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਬ ਗਲੇ, ਮਾਨ ਪੜੋ ਪੰਕਤੀ,
ਮਾਨ ਮੋਹ ਮਤਸਰ ਕਰਹਾਨੇ,
ਈਰਖਾ ਮੋਹ ਤੇ ਹੰਕਾਰ ਇਹ ਤਿੰਨਾਂ ਨੂੰ ਭਾਈ ਅੰਦਰੋਂ ਨਾਸ ਕਰਦੇ ਹੋ,
ਪਰ ਕਾ ਬੁਰਾ ਨਾ ਰੱਖੋ ਚੀਤ,
ਕਦੇ ਵੀ ਪਰਾਏ ਦਾ ਬੁਰਾ ਚਿੱਤ ਚ ਨਾ ਰੱਖੋ,
ਤੁਮਕੋ ਦੁੱਖ ਨਾ ਹੋਏ ਕਿਸ ਰੀਤ,
ਕਿਸੇ ਵੀ ਢੰਗ ਦੇ ਨਾਲ ਤੁਹਾਡੇ ਦੁੱਖ ਨਹੀਂ ਨੇੜੇ ਆਵੇਗਾ, ਮਹਾਰਾਜ ਕਹਿੰਦੇ। ਸਤਸੰਗਤ ਜੀ, ਉਪਦੇਸ਼ ਇਹ ਜਿਹੜਾ ਉਸ ਸਮੇਂ ਸੀ ਕੋਈ ਪੁਰਾਣਾ ਨਹੀਂ ਹੋ ਗਿਆ, ਇਹ ਆਪਣੇ ਵਾਸਤੇ ਵੀ ਹੈ। ਸੋ ਆਪ ਜੀ ਸਤਸੰਗਤ ਜੀ, ਇਸੇ ਕਰਕੇ ਜਿਹੜੀ ਕਥਾ ਕੀਰਤਨ ਸੁਣਨਾ ਜ਼ਰੂਰੀ ਹੈ। ਇਹ ਜੇ ਸਤਸੰਗ ਜੀ ਆਪਾਂ ਕਿਹੜਾ ਨਹੀਂ ਗਾਹਕ ਹਾਂ ਉਸਦੇ ਉਪਦੇਸ਼ ਦੇ, ਜਿਵੇਂ ਜਿਵੇਂ ਉਹਨਾਂ ਗੁਰਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਸਿੱਖਿਆ ਦਿੱਤੀ, ਅੱਜ ਭਾਈ ਆਪਾਂ ਵੀ ਲੋੜਵੰਦ ਹਾਂ, ਆਪਾਂ ਨੂੰ ਵੀ ਪਤਾ ਹੋਵੇ ਕਿ ਮਹਾਰਾਜ ਆਹ ਉਪਦੇਸ਼ ਦੇ ਰਹੇ ਨੇ, ਪਰ ਅਮਲ ਕਰਨਾ ਔਖਾ। ਖਾਲਸਾ ਜੀ, ਇਹ ਭਾਗਾਂ ਵਾਲੇ ਸੀ, ਇਹਨਾਂ ਨੇ ਸਤਸੰਗ ਜੀ ਜਦੇ ਹੀ ਅਮਲ ਕਰਨਾ ਸ਼ੁਰੂ ਕਰ ਦਿੱਤਾ। ਮਾਣ ਛੱਡਣਾ ਸਾਰੀ ਜ਼ਿੰਦਗੀ ਨਹੀਂ ਛੁੱਟਦਾ, ਮੋਹ ਨਹੀਂ ਛੁੱਟਦਾ ਸਾਰੀ ਜ਼ਿੰਦਗੀ, ਇਸੇ ਤਰ੍ਹਾਂ ਸਤਸੰਗ ਜੀ ਈਰਖਾ ਨਹੀਂ ਛੁੱਟਦੀ, ਜਿਸ ਵੇਲੇ ਛੁੱਟ ਜਾਣਗੇ ਉਸੇ ਵੇਲੇ ਸੁਖੀ ਹਾਂ। ਆਪ ਜੀ ਨੇ ਦੱਸ ਦਿੱਤਾ ਕਿ ਇਹਨਾਂ ਨੂੰ ਛੱਡੋ,
ਮਿਲੋ ਬਿਕਸ ਗੁਰ ਸਿੱਖਣ ਸਾਥ,
ਜਦੋਂ ਸਿੱਖਾਂ ਨਾਲ ਮਿਲੋ ਤਾਂ ਖੁਸ਼ ਹੋ ਕੇ ਮਿਲੋ,
ਬੰਦੋ ਭਾਉ ਸੰਗ ਜੁਗ ਹਾਥ,
ਦੋਨੋ ਹੱਥ ਜੋੜ ਕੇ ਭਾਵਨਾ ਰੱਖੋ,
ਮਿੱਠਾ ਬੋਲਣ ਅਰ ਨਿਵ ਚੱਲਣਾ,
ਨੀਵੇਂ ਹੋ ਕੇ ਚੱਲਣਾ ਹੰਕਾਰ ਤਿਆਗ ਕੇ ਤੇ ਮਿੱਠਾ ਬੋਲਣਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਮੇਸ਼ਾ ਵਾਸਤੇ ਸਤ ਜੀ ਮਿੱਠੇ ਬਚਨ ਬੋਲਣੇ,
ਵੰਡ ਖਾਵਣਾ ਹਿਤ ਧਰ ਮਿਲਣਾ,
ਔਰ ਹਿਤ ਧਾਰ ਕੇ ਮਿਲਣਾ ਤੇ ਜੋ ਛਕਣਾ ਵੰਡ ਕੇ ਛਕਣਾ, ਲੁਕੋ ਕੇ ਨਹੀਂ ਛਕਣਾ। ਸਤ ਸੰਗਤ ਜੀ ਦੇਖ ਲੋ, ਦੁਆਪਰ ਦੇ ਅੰਦਰ ਕਿੱਡੀ ਵੱਡੀ ਸਜ਼ਾ ਪਾਈ ਸੁਦਾਮੇ ਨੇ ਵਿਚਾਰੇ ਨੇ, ਭਾਵੇਂ ਮਗਰੋਂ ਸਭ ਪਦਾਰਥ ਦੇ ਤੇ ਭਗਵਾਨ ਨੇ ਉਹ ਲੁਕੋ ਕੇ ਦਾਣੇ ਚੱਬਦਾ ਸੀ। ਜਦੋਂ ਸੰਦੀਪਨ ਗੁਰੂ ਨੇ ਸਤਸੰਗ ਜੀ ਬਾਹਰ ਲੱਕੜੀਆਂ ਚੁਗਣ ਵਾਸਤੇ ਭੇਜੇ ਜੰਗਲ ਵਿੱਚ, ਦੋਨੋਂ ਹੀ ਚਲੇ ਗਏ, ਕ੍ਰਿਸ਼ਨ ਵੀ ਗਿਆ, ਸੁਦਾਮਾ ਵੀ, ਬ੍ਰਾਹਮਣ ਵੀ ਗਿਆ, ਕੋਲੇ ਸਤਸੰਗ ਜੀ ਦਾਣੇ ਸੀ ਬੁੱਕਲ ਵਿੱਚ, ਹੌਲੀ ਕੁ ਦੇਣੇ ਮੂੰਹ 'ਚ ਪਾ ਲਿਆ ਕਰੇ ਵੀ ਕ੍ਰਿਸ਼ਨ ਨੂੰ ਨਹੀਂ ਦੇਣੇ, ਹੋਰ ਮੈਂ ਇਕੱਲਾ ਹੀ ਚੱਬਣੇ। ਜਿਸ ਵੇਲੇ ਸਤਸੰਗ ਜੀ ਕ੍ਰਿਸ਼ਨ ਤਾਂ ਫਿਰ ਵੀ ਅੰਤਰਜਾਮੀ ਸੀ, ਪੁੱਛਿਆ ਉਹ ਬਾਹਮਣਾ ਕੀ ਖਾਨਾ, ਕਹਿੰਦਾ ਪਾਲੇ ਨਾਲ ਦੰਦ ਵੱਜਦੇ ਆ ਮੇਰੇ, ਕਹਿੰਦਾ ਇਉਂ ਨਹੀਂ ਕਿਹਾ ਵੀ ਮੈਂ ਦਾਣੇ ਚੱਬਦਾ, ਭਾਵ ਉਹ ਲੁਕੋਏ ਦਾਣੇ, ਕਹਿੰਦਾ ਜਾਓ ਦਰਿਦਰੀਆ, ਇਹੋ ਜਿਹਾ ਦਰਿਦਰ ਪਿਆ ਸਤਸੰਗਤ ਜੀ। ਲਾਗੂ ਹੋਈ ਬਾਹਮਣੀ ਇਹੀ ਜੀ, ਸਤਸੰਗ ਜੀ ਪਿਛਲੇ ਬਾਹਮਣੀ ਇਹਦੀ ਹੋਈ, ਕਹਿਣ ਲੱਗੀ ਦੱਸ ਤੂੰ ਸਾਥੀ ਹੋਵੇ ਕ੍ਰਿਸ਼ਨ ਦਾ, ਬਾਲਕ ਬਸਤਾ ਦਾ, ਦਰਿਦਰ ਆਪਣੇ ਘਰ ਹੋਵੇ, ਮਿਲ ਜਗਦੀਸ਼ ਦਰਿਦਰ ਗਵਾਏ, ਭਾਈ ਗੁਰਦਾਸ ਨੇ ਲਿਖਿਆ। ਆ ਕੇ ਸਤਸੰਗਤ ਜੀ ਬੇਨਤੀਆਂ ਕੀਤੀਆਂ, ਉਹ ਕੱਚੇ ਚੌੜੀ ਪ੍ਰਵਾਨ ਕੀਤੇ ਦੀ ਗਠੜੀ ਗੱਠ 'ਚ ਬੰਨੇ ਹੋਏ ਸੀ, ਇੱਕ ਛਿਨਵੇ ਸਤਸੰਗ ਜੀ ਚਾਰ ਪਦਾਰਥ ਸੁੱਗ 'ਚ ਪਠਾਏ, ਸੰਕੋਚ ਕੇ ਸੋਨੇ ਦੇ ਮਹਿਲ ਬਣਾ ਕੇ ਰੱਖਦੇ ਦੁਆਰਕਾ ਦੇ ਅੰਦਰ। ਸੋ ਇੱਕ ਇਕੱਲਾ ਖਾਣਾ ਚਾਹੁੰਦਾ ਸੀ, ਦਾਣੇ ਚੱਬਣੇ, ਸਜ਼ਾ ਕਿੰਨੀ ਮਿਲੀ ਸਤਸੰਗ ਜੀ, ਦਰਿਦਰ ਭੋਗਿਆ ਇਸਨੇ। ਕਦੇ ਵੀ ਇਕੱਲਾ ਖਾ ਕੇ ਖੁਸ਼ ਨਾ ਹੋਵੇ, ਵੰਡ ਕੇ ਛਕੇ ਸਿੱਖ,
ਧਰਮ ਕਿਰਤ ਤੇ ਕਰਨ ਅਹਾਰਾ,
ਔਰ ਜਿਹੜਾ ਅਹਾਰ ਕਰੇ ਉਹ ਵੀ ਧਰਮ ਦੀ ਕਿਰਤ ਕਰੇ,
ਪੰਚੋ ਕਰਮ ਦੇਤ ਸੁਖ ਸਾਰਾ,
ਪੰਜ ਜਿਹੜੇ ਨਿਯਮ ਨੇ ਇਹ ਸਭ ਨੂੰ ਸ੍ਰੇਸ਼ਟ ਸੁੱਖ ਦਿੰਦੇ ਨੇ, ਉਹ ਦੱਸਦੇ ਹਨ।
ਇਹ ਸਭ ਕਰੋ ਵਿਸਾਰੋ ਨਾਹੀ।
ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਜੇ ਸੁੱਖ ਲੈਣਾ ਤੁਸੀਂ ਇਹ ਪੰਜ ਸਾਡੇ ਨਿਯਮ ਨੇ, ਇਹਨਾਂ ਨੂੰ ਭੁਲਾਇਓ ਨਾ।
ਹੋਏ ਕਲਿਆਣ ਗ੍ਰਸਤ ਕੇ ਮਾਹੀ।
ਗ੍ਰਸਤ ਵਿੱਚ ਰਹਿੰਦਿਆਂ ਦੀ ਤੁਹਾਡੀ ਕਲਿਆਣ ਹੋ ਜੂ, ਮੁਕਤੀ ਹੋ ਜਾਵੇ ਜੀ।
ਸੁਣ ਕਰ ਸਤਿਗੁਰ ਕੋ ਉਪਦੇਸ਼।
ਗੁਰੂ ਕਾ ਉਪਦੇਸ਼ ਸੁਣ ਕਰਕੇ
ਕਰਿਓ ਕਮਾਵਣ ਕਟੇ ਕਲੇਸ਼।
ਇਹਨਾਂ ਨੇ ਕਮਾਉਣਾ ਕੀਤਾ ਸਤਸੰਗ ਜੀ, ਕਲੇਸ਼ ਦੁੱਖ ਕੱਟ ਲਏ।
ਦੋਹਰਾ ਧੀਰ ਨਿਹਾਲੂ ਤੁਲਸੀਆ।
ਇਵੇਂ ਜਿਵੇਂ ਸਤ ਸੰਗਤ ਜੀ, ਇੱਕ ਭਾਈ ਧੀਰਾ, ਇੱਕ ਨਿਹਾਲੂ, ਇੱਕ ਤੁਲਸੀ।
ਬੂਲਾ ਚੰਡੀਆ ਆਏ।
ਇੱਕ ਬੂਲਾ ਤੇ ਚੰਡੀਆ ਤਿੰਨ ਚਾਰ ਇਕੱਠੇ ਹੋ ਕੇ ਆਏ ਨੇ
ਸ੍ਰੀ ਗੁਰੂ ਅਰਜਨ ਸ਼ਰਨ ਕੋ।
ਗੁਰੂ ਅਰਜਨ ਦੇਵ ਦੀ ਸ਼ਰਨ ਵਿੱਚ
ਜਾਨੀ ਮਨ ਸੁਖਦਾਏ।
ਜਾਣ ਲਿਆ ਕਿ ਗੁਰੂ ਕੀ ਸ਼ਰਨ ਹੈ ਜਿਹੜੀ ਸੁਖ ਦੇਣ ਵਾਲੀ ਹੈ।
ਚੌਪਈ ਬੈਠ ਨਿਕਟ ਸਤਿਗੁਰ ਕੇ ਸੋਏ।
ਪ੍ਰੇਮ ਨਾ ਮਹਾਰਾਜ ਦੇ ਨੇੜੇ ਬੈਠ ਕੇ
ਕੀਰਤਨ ਹੋਤ ਸਰਵਨ ਹੋਏ ਜੋਏ।
ਜੋ ਕੀਰਤਨ ਹੋ ਰਿਹਾ ਸੀ ਸੁਣਨਾ ਕੀਤਾ।
ਸ੍ਰੀ ਨਾਨਕ ਕੀ ਉਪਮਾ ਮਹਾ।
ਗੁਰੂ ਨਾਨਕ ਦੇਵ ਦੀ ਉਪਮਾ ਸੁਣੀ ਸਤਸੰਗ ਜੀ ਕੀਰਤਨ ਦੇ ਵਿੱਚ। ਜਨਕ ਰਾਜ ਵਰਤਾਇਆ ਸਤਿਯੁਗਿਆ ਲੀਨਾ, ਗੁਰ ਸ਼ਬਦ ਦੇ ਮਨ ਮਾਨਿਆ ਪਤੀਜ ਪਤੀਣਾ, ਇਤਾਦਿਕ ਸਤ ਸੰਗਤ ਜੀ ਸ਼ਬਦ ਸੁਣਿਆ।
ਸੁਣਤ ਵਿਚਾਰਤ ਬੈਠੇ ਤਾਂ।
ਇਹ ਸ਼ਬਦ ਸੁਣ ਕੇ ਵਿਚਾਰਨ ਲੱਗ ਗਏ ਆਪਸ ਵਿੱਚ ਹੀ ਸਾਰੇ ਸਿੱਖ।
ਸਭ ਕੇ ਔਰ ਸੰਸੇ ਹੋਏ ਆਹਾ ਆਵਾ।
ਕੀਰਤਨ ਸੁਣਦਿਆਂ ਸੁਣਦਿਆਂ ਸਾਰਿਆਂ ਦੇ ਮਨਾਂ ਚ ਸ਼ੰਕਾ ਹੋ ਗਈ।
ਨਰਗਨ ਪਰਥਮ ਝੱਗਰ ਜਿਮ ਪਾਵਾ।
ਕਹਿੰਦੇ ਬਈ ਜਿਵੇਂ ਪਹਿਲਾਂ ਵੀ ਲੋਕ ਝਗੜਦੇ ਰਹਿੰਦੇ ਨੇ।
ਹੱਥ ਜੋਰ ਸੋ ਬੂਜਣ ਲਾਗੇ।
ਹੱਥ ਜੋੜ ਕੇ ਪੁੱਛਣ ਲੱਗੇ ਮਹਾਰਾਜ ਤੋਂ
ਸਿੱਖ ਬਣਨ ਮੈਂ ਮਨ ਅਨੁਰਾਗੇ।
ਜਿਨ੍ਹਾਂ ਦਾ ਸਿੱਖੀ ਧਾਰਨ ਵਿੱਚ ਮਨ ਪ੍ਰੇਮੀ ਹੋ ਰਿਹਾ।
ਸੁਣੋ ਗੁਰੂ ਜੀ ਲੋਕ ਅਨੇਕ।
ਬਾਹਰ ਇਹ ਸੱਖ ਆ ਕੇ ਕਹਿਣ ਲੱਗੇ ਮਹਾਰਾਜ ਜੀ, ਬਾਹਰ ਅਨੇਕਾਂ ਜਿਹੜੇ ਲੋਕ ਨੇ
ਮਿਲਕਰ ਝਗੜਤ ਹੀਨ ਵਿਵੇਕ।
ਮਹਾਰਾਜ ਜਿਹੜੇ ਵਿਵੇਕ ਵਿਚਾਰ ਤੋਂ ਹੀਣੇ ਨੇ ਨਾ, ਉਹ ਮਿਲ ਕੇ ਝਗੜਦੇ ਨੇ ਗੁਰੂ ਨਾਨਕ ਦੇਵ ਜੀ ਬਾਰੇ।
ਤਿੰਨ ਮੋਹ ਬੈਠਤ ਪਇਓ ਸੰਦੇਹੂ।
ਸਾਨੂੰ ਵੀ ਮਹਾਰਾਜ ਸੰਸਾ ਹੈ, ਉਹਨਾਂ ਦੇ ਮਨਾਂ ਵਿੱਚ ਵੀ ਸੰਸਾ ਹੈ।
ਤੁਮ ਸਰ ਬਗਿਆ ਸੋ ਉੱਤਰ ਦੇਹੂ।
ਤੁਸੀਂ ਉੱਤਰ ਦੇ ਕੇ ਸਾਡੀ ਸ਼ੰਕਾ ਨਿਵਰਤ ਕਰੋ।
ਕੇਤਕ ਗੁਰੂ ਨਾਨਕ ਅਵਤਾਰ।
ਕਈ ਤਾਂ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਅਵਤਾਰ ਹੋਏ।
ਜਨਕਾ ਦਿਖ ਕੇ ਕਰੇ ਉਚਾਰ।
ਕਈ ਕਹਿੰਦੇ ਨੇ ਜੀ ਜਨਕ ਦਾ ਅਵਤਾਰ ਸੀ ਗੁਰੂ ਨਾਨਕ ਦੇਵ ਜੀ। ਕਈ ਲੋਕ ਐਂ ਕਹਿੰਦੇ ਨੇ
ਕੇਤਕ ਕਹਿ ਵਿਸ਼ਨ ਕੋ ਰੂਪ।
ਕਈ ਕਹਿੰਦੇ ਜੀ ਵਿਸ਼ਨੂੰ ਦਾ ਅਵਤਾਰ ਸੀ ਗੁਰੂ ਨਾਨਕ ਦੇਵ ਜੀ।
ਘਰ ਘਰ ਕੀਨੇ ਚਲਤ ਅਨੂਪ।
ਅਨਸਚਰਜ ਜੀ ਕੌਤਕ ਕੀਤੇ ਹਨ।
ਇਤਿਹਾਸਕ ਬਹੁ ਕਰੇ ਕਹੇ ਬਣਾਏ।
ਲੋਕ ਆਪੋ ਆਪਣੀਆਂ ਰਾਇਆਂ ਦਿੰਦੇ ਨੇ ਬਣਾ ਬਣਾ ਕੇ। ਕੋਈ ਕਹਿੰਦਾ ਜਨਕ ਦਾ ਅਵਤਾਰ ਸੀ, ਕੋਈ ਕਹਿੰਦੇ ਵਿਸ਼ਨੂੰ ਆਇਆ ਗੁਰੂ ਨਾਨਕ ਰੂਪ ਧਾਰ ਕੇ।
ਨਿਰਣੈ ਬਾਤ ਨਹੀਂ ਹਮ ਪਾਏ।
ਸਾਤੋਂ ਜੀ ਨਿਰਣਾ ਨਹੀਂ ਹੋ ਸਕਿਆ, ਲੋਕ ਬਹੁਤ ਝਗੜਦੇ ਨੇ ਆਪਸ ਵਿੱਚ।
ਕਿਰਪਾ ਕਰੋ ਆਪ ਆਪ ਬਤਾਓ।
ਆਪ ਮਹਾਰਾਜ ਉਹੀ ਸਰੂਪ ਹੋ ਗੁਰੂ ਨਾਨਕ ਰੂਪ, ਤੁਸੀਂ ਦੱਸੋ।
ਕਿਹੇ ਅਵਤਾਰ ਭੇਦ ਸਮਝਾਵੋ।
ਸਾਰਾ ਭੇਦ ਦੱਸ ਦਿਓ ਕਿ ਗੁਰੂ ਨਾਨਕ ਦੇਵ ਜੀ ਕਿਹਦੇ ਅਵਤਾਰ ਸਨ।
ਸੁਣ ਕਰ ਉਪਜੇ ਸਿਦਕ ਹਮਾਰੇ।
ਸੁਣ ਕਰਕੇ ਸਾਨੂੰ ਭਰੋਸਾ ਆ ਜਾਵੇ।
ਪਰੇ ਪੰਥ ਸੁਖ ਪ੍ਰਾਪਤ ਸਾਰੇ। ਪਰੇ ਪੰਥ ਸੁਖ ਪ੍ਰਾਪਤ ਸਾਰੇ।
ਅਸੀਂ ਮਹਾਰਾਜ ਸਿੱਖੀ ਦੇ ਭਾਉ ਭਗਤੀ ਦੇ ਰਸਤੇ ਚੱਲ ਪਈਏ ਗੁਰੂ ਧਾਰ ਕੇ ਤੁਹਾਨੂੰ, ਤੇ ਸਾਨੂੰ ਸੁਖ ਹੋਵੇ।
ਚਿਰਨ ਕਾਲ ਕੋ ਇਹ ਸੰਧਾਉ ਸੰਧੂ।
ਸਾਡੇ ਮਨ ਵਿੱਚ ਚਿਰ ਕਾਲ ਦਾ ਸੰਸਾ ਸੀ।
ਬਹੁਤ ਨਰਨ ਕਹਿ ਮੇਟੋ ਇਹੂ।
ਬਹੁਤ ਲੋਕਾਂ ਦੇ ਮਨਾਂ ਚ ਸ਼ੰਕਾ ਕਰਦੇ ਨੇ, ਸੰਸਾ ਹੈ ਤੁਸੀਂ ਮੇਟੋ ਜੀ।
ਸ੍ਰੀ ਅਰਜਨ ਸੁਰਗ ਰੱਬ ਖਾਨੀ।
ਸੁਣ ਕਰਕੇ ਗੁਰੂ ਅਰਜਨ ਦੇਵ ਜੀ ਨੇ ਬਚਨ ਕਹੇ।
ਸ੍ਰੀ ਸਤਿਗੁਰ ਨਾਨਕ ਗੁਣ ਖਾਨੀ।
ਇਹ ਗੁਰਸਿੱਖੋ ਭਾਈ ਨਿਹਾਲੂ ਹੁਣਾਂ ਨੂੰ ਦੱਸਦੇ ਨੇ ਗੁਰੂ ਨਾਨਕ ਦੇਵ ਜੀ ਗੁਣਾਂ ਦੀ ਖਾਨ, ਅਕਾਲ ਪੁਰਖ ਦਾ ਸਰੂਪ ਹਨ।
ਨੇਤ ਨੇਤ ਜਿਸ ਕੋ ਕਹਿ ਪੇ ਵੇਦ।
ਨਾ ਇਤੀ ਕਾਰਨ ਨਾ ਇਤੀ ਕਾਰਜ ਸਤਸੰਗ ਜੀ, ਨਾ ਕਾਰਨ ਕਰਕੇ ਅੰਤ ਹੈ ਨਾ ਕਾਰਨ ਕਰਕੇ ਅਨੰਤ ਹੈ ਨੇਤ ਨੇਤ ਕਥੰਤ ਵੇਦਾ ਊਚ ਮੀਚ ਅਪਾਰ ਗੋਬਿੰਦ ਹੈ। ਵਾਹਿਗੁਰੂ ਦਾ ਸਰੂਪ ਹਨ ਗੁਰੂ ਨਾਨਕ ਦੇਵ ਜੀ।
ਸਭ ਥੱਕ ਰਹੇ ਨਾ ਪਾਇਓ ਭੇਦ।
ਜਿਸ ਵਾਹਿਗੁਰੂ ਦਾ ਵੇਦ ਸ਼ਾਸਤਰ ਕਹਿ ਕੇ ਥੱਕ ਗਏ, ਦੇਵੀ ਦੇਵਤੇ ਤਪੱਸਿਆ ਕਰ ਕਰ ਥੱਕ ਕੇ, ਸਾਰੇ ਲੋਕ ਥੱਕ ਗਏ, ਉਹਦਾ ਅੰਤ ਨਹੀਂ ਪਾ ਸਕੇ। ਸਿਮਰਨ ਕਰਨ ਵਾਲਾ ਸਭ ਤੋਂ ਜ਼ਿਆਦਾ ਸ਼ੇਸ਼ ਨਾਗ ਸਿਮਰਨ ਕਰ ਕਰਕੇ ਥੱਕ ਗਿਆ, ਉਹਦੇ ਨਾਵਾਂ ਦਾ ਅੰਤ ਨਹੀਂ ਪਾਇਆ, ਅਰ ਕੇ ਬੇਅੰਤ ਬੇਅੰਤ ਕਹਿਣ ਲੱਗ ਗਿਆ। ਸੋ ਪਰਮੇਸ਼ਰ ਦਾਂਤ ਨਹੀਂ ਪਾਇਆ, ਉਹ ਵਾਹਿਗੁਰੂ ਨੇ ਗੁਰੂ ਨਾਨਕ ਰੂਪ ਧਾਰਿਆ।
ਬ੍ਰਹਮਾ ਸ਼ਿਵ ਸਨ ਕਾਦਿਕ ਸਾਰੇ,
ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨੇ ਦੇਵਤੇ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ ਬ੍ਰਹਮਾ ਦੇ ਲੜਕੇ,
ਬੁੱਧ ਕਰ ਬਲ ਕਰ ਖੋਜਤ ਹਾਰੇ,
ਬੜੀ ਇਹਨਾਂ ਨੇ ਬੁੱਧੀ ਦੇ ਨਾਲ ਸਿਆਣਪ ਦੇ ਨਾਲ ਖੋਜਣਾ ਕੀਤਾ, ਸਰੀਰ ਕਰਕੇ ਵੀ ਬਲ ਲਾਇਆ, ਥੱਕ ਗਏ ਖੋਜ ਨਹੀਂ ਸਕੇ।
ਨਾਮ ਸਹੰਸਰ ਸ਼ੇਸ਼ ਨਿਤ ਕਹੇ,
ਸ਼ੇਸ਼ ਨਾਗ ਹਜ਼ਾਰਾਂ ਨਾਮ ਰੋਜ ਕਹਿੰਦਾ ਹੈ,
ਜਿਸ ਕੋ ਗੁਣ ਕੇ ਅੰਤ ਨਾ ਲਹੇ,
ਜਿਸ ਵਾਹਿਗੁਰੂ ਦੇ ਗੁਣਾਂ ਦਾ ਅੰਤ ਨਹੀਂ ਫਸ ਸਕਿਆ ਸ਼ੇਸ਼ ਨਾਗ,
ਪਾਪਣ ਭਾਰ ਅਧੀਰਜ ਜਰਨੀ ਧਰਨੀ,
ਕਿਉਂ ਅਕਾਲ ਪੁਰਖ ਅੰਤਰਜਾਮੀ ਨੇ ਗੁਰੂ ਨਾਨਕ ਰੂਪ ਧਾਰਿਆ ਹੈ, ਆ ਜਿਹੜੀ ਧਰਤੀ ਆ ਪਾਪਾਂ ਦੇ ਭਾਰ ਨਾਲ ਦੱਬ ਗਈ, ਜਦੋਂ
ਬਹੁ ਗਿਣਤੀ ਬੇਨਤੀ ਕਰ ਕਰਨੀ,
ਉਸ ਵੇਲੇ ਇਹ ਬੇਨਤੀਆਂ ਲੱਗੀ ਕਰਨ,
ਜੋਗ ਜਗ ਤਪ ਸਖਤ ਨਾ ਰਹੀ,
ਕੀ ਸ਼ਕਤੀ ਸੀ ਧਰਤੀ ਦੇ ਸਤਸੰਗ ਜੀ ਉੱਥੇ ਠਹਿਰਨ ਵਾਸਤੇ, ਧਰਮ ਦੇ ਚਾਰ ਪੈਰ ਨੇ ਜੋਗ ਜਗ ਸਤ ਤਪ ਆਦਿਕ, ਇਹ ਸਾਰੇ ਚੱਕੇ ਗਏ ਕਲਯੁਗ ਦੇ ਸਮੇਂ ਚ।
ਸ਼ੁਭ ਕਰਮਨ ਬਿਨ ਨਰ ਗਤ ਲਹੀ,
ਸਾਰੇ ਲੋਕਾਂ ਨੇ ਕਹੀ ਜੀ ਹਾਲਤ ਹੋ ਗਈ, ਸ਼ੁਭ ਕਰਮ ਛੱਡ ਹੀ ਦਿੱਤੇ, ਜਾਨੀ ਖੋਈ ਲੈ ਕਿਸੇ ਨੇ।
ਮੋਹੇ ਅਲੰਬ ਅਵਧੀ ਜੇ ਕੋਈ,
ਧਰਤੀ ਨੇ ਪੁਕਾਰ ਕੀਤੀ ਕਿ ਮੈਨੂੰ ਆਸਰਾ ਕੋਈ ਦੇਵੇ, ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਸਤ ਸੰਗਤ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਸੰਸਾਰ ਚ ਭੇਜੇ, ਇਹਦਾ ਮਤਲਬ ਵਾਹਿਗੁਰੂ ਵੱਖਰਾ ਤੇ ਗੁਰੂ ਨਾਨਕ ਦੇਵ ਜੀ ਵੱਖਰੇ, ਪੰਕਤੀ ਦਾ ਭਾਸ਼ ਇਸ ਤਰ੍ਹਾਂ ਪੈਂਦਾ ਹੈ, ਲੇਕਿਨ ਖਾਲਸਾ ਜੀ ਗੁਰੂ ਨਾਨਕ ਦੇਹ ਦਾ ਨਾਂ ਰੱਖਿਆ ਗਿਆ, ਆਪਣੇ ਵੀ ਜਿਹੜੇ ਨਾਮ ਨੇ ਸਰੀਰ ਕਰਕੇ ਹੀ ਪਏ ਆ ਨਾ, ਜਦੋਂ ਸਰੀਰ ਨਹੀਂ ਸੀ ਉਦੋਂ ਤਾਂ ਆਪਣਾ ਕਿਸੇ ਨੇ ਨਾਂ ਨਾ ਰੱਖਿਆ, ਨਾ ਰਖਾਇਆ, ਨਾ ਲਿਆ, ਨਾ ਕਰਿਆ। ਸੋ ਗੁਰੂ ਨਾਨਕ ਨਾਮ ਸਤਸੰਗ ਜੀ ਜਿਹੜਾ ਸਰੀਰ ਭੇਜਿਆ ਹੈ, ਆਪ ਸਤਸੰਗ ਜੀ ਸਰੀਰ ਚ ਵਾਹਿਗੁਰੂ ਆਪ ਹੀ ਸਾਖਿਆਤ ਹੈ।
ਜਿਸ ਤੇ ਥਿਰੋਂ ਤੀਰ ਉਰ ਹੋਈ,
ਬੇਨਤੀ ਕੀਤੀ ਧਰਤੀ ਨੇ ਕਿ ਜਿਸ ਕਰਕੇ ਮੈਂ ਟਿਕ ਸਹਾਂ, ਪਾਪਾਂ ਦੇ ਨਾਲ ਮੈਂ ਘਬਰਾ ਰਹੀ ਹਾਂ, ਭਾਰ ਜ਼ਿਆਦੇ ਹੈ, ਕਿਰਪਾ ਕਰੋ ਮੈਨੂੰ ਆਸਰਾ ਦੇਵੋ।
ਪਾਰ ਬ੍ਰਹਮ ਅਚਰਜ ਜਿਸ ਚਰਿਤਾ,
ਜਿਸ ਵਾਹਿਗੁਰੂ ਦੇ ਅਚਰਜ ਕੌਤਕ ਹਨ ਪਰਮੇਸ਼ਰ ਦੇ,
ਸਭ ਜਗ ਕਰਤਾ ਭਰਤਾ ਹਰਤਾ,
ਸਾਰੀ ਸ੍ਰਿਸ਼ਟੀ ਨੂੰ ਉਤਪਤ ਲੈਤਾ ਪਾਲਣਾ ਕਰਨ ਵਾਲਾ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਹੁਕਮ ਦੇ ਕੇ,
ਧਰਿਓ ਆਨ ਸ੍ਰੀ ਨਾਨਕ ਰੂਪ,
ਉਸ ਵਾਹਿਗੁਰੂ ਨੇ ਗੁਰੂ ਨਾਨਕ ਰੂਪ ਧਾਰਿਆ, ਅਨਕ ਅੰਗਨਾ ਬਿਦ ਤੇ ਜਸਮਨ ਸਾ ਸਾ ਨਾਨਕਾ, ਅਨਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾ ਵੈ ਸੋਈ। ਉਹ ਵਾਹਿਗੁਰੂ ਭਾਈ ਗੁਰੂ ਨਾਨਕ ਰੂਪ ਹੋ ਕੇ ਪ੍ਰਗਟ ਹੋਏ ਨੇ,
ਗੁਰਸਿੱਖੀ ਉਪਜਾਏ ਅਨੂਪ,
ਉਪਮਾ ਤੋਂ ਰਹਿਤ ਗੁਰਸਿੱਖੀ ਪ੍ਰਗਟ ਕੀਤੀ ਹੈ।
ਸ਼ਕਤ ਬਿਹੀਨ ਹੇਰ ਨਰ ਸਾਰੇ,
ਸਾਰੇ ਜਿੰਨੇ ਲੋਕ ਸੀ ਸ਼ਕਤੀ ਤੋਂ ਬਿਨਾਂ ਦੇਖ ਕੇ, ਕਿ ਬੁੱਧੀ ਵੀ ਇਹਨਾਂ ਦੀ ਕੋਈ ਕੰਮ ਨਹੀਂ ਕਰਦੀ, ਅਕਲ ਵਿਸ਼ਿਆਂ ਨੇ ਐ ਖਾ ਲਈ ਜਿਵੇਂ ਲੱਕੜੀ ਨੂੰ ਘੁਣਾ ਖਾ ਲੈਂਦਾ ਹੈ। ਤਿੰਨੇ ਕੁਛ ਹੀ ਨਹੀਂ ਕਰ ਸਕਦੇ ਕਲਯੁਗ ਦੇ ਜੀਵ ਸਤਸੰਗ ਜੀ, ਯੋਗਾ ਚਿਤਵਿਰਤੀ ਨਿਰੋਧਾ, ਦਸਵੇਂ ਦੁਆਰ ਪੁਰਾਣ ਕੌਣ ਚੜਾਵੇਗਾ ਅੱਜ ਦੇ ਸਮੇਂ ਚ, ਯੋਗਾ ਯੋਗਾ ਤਾਂ ਹੁੰਦੀ ਫਿਰਦੀ ਹੈ, ਕਹਿੰਦੇ ਯੋਗਾ ਸਿੱਖਦੇ ਆ ਅਸੀਂ। ਇਸੇ ਤਰ੍ਹਾਂ ਸਤਸੰਗ ਜੀ ਤਪ ਕੌਣ ਕਰੇਗਾ, ਸੋ ਜੱਗ ਜਦ ਮਾਇਆ ਅੱਗੇ ਹੀ ਕਰਜਾਈਆਂ, ਮਾਇਆ ਤੋਂ ਬਿਨਾਂ ਜੱਗ ਨਹੀਂ ਹੁੰਦੇ, ਉਹ ਕੌਣ ਕਰੇਗਾ। ਅਖੰਡ ਪਾਠ ਕਰਾਉਣਾ ਹੋਵੇ ਤਾਂ ਘੜੀ ਘੜੀ ਸੈਕਟਰੀ ਨੂੰ 20 ਗੇਰ ਪੁੱਛਦੇ ਆ, ਕਿੰਨੇ ਲਵੋਂਗੇ ਜੀ ਕਿੰਨੇ ਲਵੋਂਗੇ। ਸੋ ਸਤ ਸੰਗਤ ਜੀ ਉੱਧਰ ਤਾਂ ਦੇ ਦੇਣਾ ਪੰਜ ਪੰਜ ਦਸ ਦਸ ਹਜ਼ਾਰ ਡਾਂਸ ਹਾਲ ਨੂੰ, ਇੱਥੇ ਕਹਿਣਾ ਜੀ ਕਿੰਨੇ ਲਵੋਂਗੇ। ਭਾਵ ਕੀ ਮਾਇਆ ਆਉਣੀ ਕੋਈ ਔਖੀ ਨਹੀਂ, ਮਾਇਆ ਭਾਈ ਧਰਮ ਦੇ ਲੇਖੇ ਲੱਗਣੀ ਬਹੁਤ ਔਖੀ ਹੈ। ਜਿਹੜੇ ਪ੍ਰੇਮੀ ਦੀ ਧਰਮ ਦੇ ਲੇਖੇ ਲੱਗ ਜੇ ਮਾਇਆ, ਉਹ ਸਮਝ ਲਵੇ। ਲੱਖ ਲੱਖ ਧੰਨਵਾਦ ਕਰੇ ਗੁਰੂ ਸਾਹਿਬ ਦਾ, ਮਹਾਰਾਜ ਜਿੱਥੇ ਤੁਸੀਂ ਮੈਨੂੰ ਇਹ ਪੂੰਜੀ ਦਿੱਤੀ, ਬੜੀ ਕਿਰਪਾ ਕੀਤੀ ਮਹਾਰਾਜ, ਲੇਖੇ ਤਾਂ ਲੱਗ ਗਈ। ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ, ਸਾਥ ਨਾ ਜਾਈ, ਮਾਇਆ ਦਾ ਸੁਭਾਅ ਤਾਂ ਐਸਾ ਹੈ।
ਜਾਂ ਤੇ ਗੁਰਸਿੱਖੀ ਕੀ ਰੀਤ,
ਇਸੇ ਕਰਕੇ ਮਹਾਰਾਜ ਨੇ ਯੋਗ ਜਗ ਤਪ ਕਰਨੇ ਲੋਕਾਂ ਨੂੰ ਔਖੇ ਸੀ, ਕਲਯੁਗ ਦੇ ਜੀਵ ਨੇ ਕਮਜ਼ੋਰ ਨੇ, ਧਨ ਕਰਕੇ ਵੀ ਕਮਜ਼ੋਰ, ਤਿਸ਼ਨਾ ਵਧੀਏ ਧਨ ਆ ਵੀ ਜਾਵੇ ਫਿਰ ਵੀ ਖਰਚਣ ਨੂੰ ਜੀ ਨਹੀਂ ਕਰਦਾ, ਇੱਕ ਧਨ ਕਰਕੇ ਵੀ ਕਮਜ਼ੋਰੀ, ਸਰੀਰ ਕਰਕੇ ਵੀ ਕਮਜ਼ੋਰੀ, ਮਨ ਕਰਕੇ ਵੀ। ਸਤਸੰਗ ਜੀ ਵਿਸ਼ਿਆਂ ਦੀ ਗ੍ਰਸੀ ਹੋਈ ਬੁੱਧੀ ਹੈ, ਆਪ ਜੀ ਨੇ ਸੁਖੈਨ ਸਾਧਨ ਬਣਾ ਦਿੱਤਾ। ਗੁਰੂ ਅਰਜਨ ਦੇਵ ਜੀ ਕਹਿੰਦੇ ਪੜੋ ਪੰਕਤੀ ਇਹੀ,
ਜਾਂ ਤੇ ਗੁਰਸਿੱਖੀ ਕੀ ਰੀਤ।
ਤਾਂ ਭਾਈ ਆ ਗੁਰਸਿੱਖੀ ਦੀ ਮਰਜ਼ਾਦਾ ਤੋਰ ਦਿੱਤੀ ਵਾਹਿਗੁਰੂ ਨੇ ਗੁਰੂ ਨਾਨਕ ਰੂਪ ਹੋ ਕੇ।
ਜਗ ਬਿਸਤਰੀ ਵਧਤ ਬੜ ਜੀਤ, ਜਗ ਬਿਸਤਰੀ ਵਧਤ, ਜਗ ਬਿਸਤਰੀ ਵਧਤ ਬੜਨੀਤ।
ਇਹ ਸਤ ਸੰਗਤ ਜੀ ਜਗ ਨਾਲੋਂ ਵੀ ਵਿਸਥਾਰ ਪੂਰਵਕ ਰੀਤੀ ਹੈ ਜਿਹੜੀ ਚਲਾ ਦਿੱਤੀ। ਜਿਹੜਾ ਲੰਗਰ ਚੱਲਦਾ ਖਾਲਸਾ ਜੀ, ਜੱਗ ਨਾਲੋਂ ਬਹੁਤ ਹੀ ਅਧਿਕ ਮਹੱਤਵ ਹੈ। ਭੁੱਖੇ ਨੂੰ ਭੋਜਨ ਦੇਣਾ ਸੋ ਸਤ ਸੰਗਤ ਜੀ ਬਹੁਤ ਹੀ ਪੁੰਨ ਹੈ।
ਸਤਨਾਮ ਕੋ ਜਪ ਬਤਾਇਓ,
ਆਪਨੇ ਸੰਸਾਰ ਵਿੱਚ ਸਤ ਸੰਗਤ ਜੀ ਇਹ ਭਉ ਭਗਤੀ ਦੀ ਰੀਤੀ ਫੈਲਾ ਦਿੱਤੀ। ਪਹਿਲਾਂ ਤਾਂ ਸੱਚਾ ਨਾਮ ਉਪਦੇਸ਼ ਦਿੱਤਾ,
ਦਾਨ ਸਨਾਨ ਭਾਉ ਚਿਤ ਲਾਇਓ,
ਧਰਮ ਦੀ ਕਿਰਤ ਕਰਕੇ ਦਾਨ ਕਰਨਾ ਔਰ ਪ੍ਰੇਮ ਵਿੱਚ ਹੋ ਕਰਕੇ ਨਾਮ ਚ ਬਿਰਤੀ ਜੋੜਨੀ।
ਚਾਰਾਂ ਵੇਦਨ ਕੋ ਤਤਲੀਨ,
ਚਾਰਾਂ ਵੇਦਾਂ ਦਾ ਜਿਹੜਾ ਸਤਸੰਗ ਮਹਾਭਾਗ ਤੱਤਮ ਵਸੀ ਅੰਗ ਬ੍ਰਹਮਸਮੀ ਪ੍ਰਗਿਆਨ ਮਾਨੰਦ ਬ੍ਰਹਮ ਆਤਮ ਬ੍ਰਹਮ ਆਦਿਕ ਹਨ, ਉਹਨਾਂ ਦਾ ਸਿਧਾਂਤ ਉਦੋਂ ਵੀ ਉੱਤਮ ਆਪ ਜੀ ਨੇ।
ਦੇਸਨ ਭਾਖਾ ਮਹਿ ਕੈ ਦੀਨ,
ਉਹ ਜਿਹੜੀ ਸੰਸਕ੍ਰਿਤ ਦੇ ਵਿੱਚ ਸਿੱਖਿਆ ਸੀ ਆਪਾਂ ਨੂੰ ਭਾਸ਼ਾ ਸਿੱਧੇ ਸਰਲ ਸਪਸ਼ਟ ਅੱਖਰਾਂ ਦੇ ਵਿੱਚ ਉਪਦੇਸ਼ ਦੇ ਦਿੱਤਾ।
ਸੰਸਕ੍ਰਿਤ ਮਹਿ ਦੁਰਲਭ ਜੋਏ,
ਜਿਹੜੀ ਸੰਸਕ੍ਰਿਤ ਵਿੱਚੋਂ ਵੀ ਨਹੀਂ ਮਿਲਦੀ।
ਲੱਖੋਂ ਮਹਿ ਪ੍ਰਾਪਤ ਹੋਏ ਕੋਏ,
ਲੱਖਾਂ ਗ੍ਰੰਥ ਪੜ੍ਹੀਏ ਤਾਂ ਪ੍ਰਾਪਤ ਹੋਊਗੀ, ਲੱਖਾਂ ਆਦਮੀਆਂ ਚੋਂ ਇੱਕ ਅੱਧੇ ਨੂੰ ਪ੍ਰਾਪਤ ਹੋਊ ਉਹ ਵੀ। ਇੱਧਰ ਮਹਾਰਾਜ ਨੇ ਭਾਸ਼ਾ ਦੇ ਅੰਦਰ ਗੁਰਬਾਣੀ ਲਿਖ ਦਿੱਤੀ, ਸਭ ਨੂੰ ਦੇ ਦਿੱਤਾ ਮੌਲਕ ਖਜ਼ਾਨਾ ਨਾਮ ਦਾ।
ਸੋ ਤਤ ਗੁਰ ਸਿੱਖਣ ਮੈਂ ਐਸੇ,
ਇਹ ਗੁਰਸਿੱਖਾਂ ਨੇ ਛੇਤੀ ਹੋਈ ਪ੍ਰਾਪਤ ਕਰ ਲਈ, ਗੁਰਸਿੱਖਾਂ ਕੋਲ ਮਿਲ ਜਾਂਦੀ।
ਤਰਿਓ ਬਦਰ ਕਿਨ ਕਰ ਪਰ ਜੈਸੇ,
ਐ ਭਾਈ ਨਾਮ ਸਿਮਨ ਭਜਨ ਦੀ ਵਸਤੂ ਮਹਾਰਾਜ ਨੇ ਦਿੱਤੀ ਹੈ, ਜਿਵੇਂ ਕੋਈ ਅਚਨ ਚੇਤੀ ਆਪਣੇ ਹੱਥ ਦੇ ਉੱਤੇ ਸੋਹਣਾ ਬੇਰ ਰੱਖ ਦੇਵੇ।
ਸਿਮਰਤ ਨਾਮ ਭਗਤ ਕੋ ਕਰਤੇ,
ਜਿਹੜੇ ਸਿਮਰਨ ਭਜਨ ਕਰਦੇ ਨੇ ਭਗਤੀ ਕਰਦੇ ਨੇ,
ਸਣੇ ਸਣੇ ਬ੍ਰਹਮ ਰੂਪ ਵਿਚਰਤੇ,
ਸਹਿਜੇ ਸਹਿਜੇ ਬ੍ਰਹਮ ਨੂੰ ਵਿਚਾਰਨ ਲੱਗ ਜਾਂਦੇ ਕਿ ਪਰਮੇਸ਼ਰ ਕੀ ਵਸਤੂ ਹੈ।
ਉਰਮੈ ਵਿਦਿਤ ਸੋ ਤਤ ਹੋਏ ਆਵਤ,
ਸਹਿਜੇ ਹੀ ਤਤ ਸਰੂਪ ਬ੍ਰਹਮ ਹਿਰਦੇ ਚ ਪ੍ਰਗਟ ਹੋ ਜਾਂਦਾ ਹੈ।
ਜਿਸ ਕੇ ਲਖੇ ਨਾ ਪੁੰਨ ਦੁੱਖ ਪਾਵਤ,
ਜਿਸ ਵਾਹਿਗੁਰੂ ਨੂੰ ਜਾਣ ਕੇ ਮੁੜ ਕੇ ਜੰਮਣ ਮਰਨ ਦਾ ਦੁੱਖ ਨਹੀਂ ਪਾਉਂਦਾ ਹੈ। ਜਿਹੜਾ ਪਰਮੇਸ਼ਰ ਸਤਸੰਗ ਜੀ ਤਪ ਕੀਤਿਆਂ, ਜੱਗ ਕੀਤਿਆਂ, ਯੋਗ ਸਾਧਨ ਕੀਤਿਆਂ, ਹਜ਼ਾਰਾਂ ਸਾਲ ਦੁੱਖ ਕਸ਼ਟ ਕੱਟਿਆਂ ਪ੍ਰਾਪਤ ਨਹੀਂ ਸੀ ਹੁੰਦਾ, ਸੰਗਤ ਦੇ ਆਸਰੇ ਸਿਮਨ ਭਜਨ ਗੁਰੂ ਕੀ ਓਟ ਲੈਂਦਿਆਂ ਹੋਇਆਂ ਜੋ ਕਰਦਾ ਹੈ ਔਰ ਗੁਰਮੁਖਾਂ ਵਾਲੇ ਲੱਛਣ ਧਾਰਦਾ ਹੈ, ਉਹਨੂੰ ਸਹਿਜੇ ਛੇਤੀ ਸਤਸੰਗ ਜੀ ਵਾਹਿਗੁਰੂ ਪ੍ਰਾਪਤ ਹੋ ਜਾਂਦਾ। ਜਿਹੜਾ ਗਿਆਨ ਲੱਖਾਂ ਸਾਲ ਤਪੱਸਿਆ ਕਰਕੇ ਨਹੀਂ ਨਾ ਮਿਲਿਆ, ਇੱਥੇ ਛੇਤੀ ਪ੍ਰਾਪਤ ਹੋ ਜਾਂਦਾ।
ਵੇਦ ਸਾਰ ਕੀ ਭਾਖਾ ਕੀਨ,
ਜਿੰਨੇ ਵੇਦ ਸ਼ਾਸਤਰਾਂ ਦੀ ਸਿੱਖਿਆ ਸੀ ਆਪ ਜੀ ਨੇ ਸਤਸੰਗ ਉਦੋਂ ਵੀ ਉੱਤਮ ਭਾਸ਼ਾ ਚ ਲਿਖ ਦਿੱਤੀ।
ਗੁਰੂ ਕਿਰਪਾਲ ਕਿਰਪਾ ਰਸ ਭੀਨ,
ਇਹ ਕਿਰਪਾ ਰਸ ਵਿੱਚ ਭਿੱਜ ਕੇ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ।
ਤੂੰ ਵੀ ਕਰੋ ਵਿਚਾਰਨ ਬਾਣੀ,
ਮਹਾਰਾਜ ਨਿਹਾਲੂ ਹੁਣਾਂ ਨੂੰ ਕਹਿੰਦੇ ਸਾਰਿਆਂ ਨੂੰ, ਕਹਿੰਦੇ ਭਾਈ ਤੁਸੀਂ ਵੀ ਬਾਣੀ ਵਿਚਾਰਿਆ ਕਰੋ।
ਹਿਰਦਾ ਟਿਕਾਵੋ ਦੁਬਿਧਾ ਹਾਨੀ,
ਦੁਬਿਧਾ ਨੂੰ ਨਾਸ ਕਰਕੇ ਮਨ ਨੂੰ ਟਿਕਾਇਆ ਕਰੋ ਗੁਰਬਾਣੀ ਵਿੱਚ।
ਸਿਦਕ ਧਰੋ ਸਿੱਖੀ ਨਿਰਵਾਹੋ,
ਭਰੋਸਾ ਧਾਰ ਕੇ ਸਿੱਖੀ ਨੂੰ ਨਿਭਾਓ ਆਪਣੀ ਨੂੰ।
ਨੈ ਦੁੱਖ ਤੇ ਜਮ ਕੇ ਸੰਗ ਜਾਓ,
ਫੇਰ ਤੁਸੀਂ ਜਮ ਦੇ ਨਾਲ ਨੀ ਉੱਠ ਕੇ ਜਾਵੋਗੇ ਇੱਥੇ, ਨਾ ਤੁਹਾਨੂੰ ਕੋਈ ਇੱਥੇ ਲੋਕ ਪ੍ਰਲੋਕ ਚ ਦੁੱਖ ਹੋਵੇਗਾ।
ਸ੍ਰੀ ਅਰਜਨ ਤੇ ਸੁਣ ਹਲਸਾਏ,
ਇਹ ਉਪਦੇਸ਼ ਸੁਣ ਕੇ ਖਾਲਸਾ ਜੀ ਬੜੇ ਹੀ ਖੁਸ਼ ਹੋਏ, ਜਿਨ੍ਹਾਂ ਨੇ ਸ਼ੰਕਾ ਕੀਤੀ ਸੀ ਮਹਾਰਾਜ ਗੁਰੂ ਨਾਨਕ ਦੇਵ ਜੀ ਜਨਕ ਦਾ ਰਾਜੇ ਦਾ ਅਵਤਾਰ ਨੇ। ਅੱਜ ਕੱਲ੍ਹ ਵੀ ਬਹੁਤ ਸਾਰੇ ਸਤਸੰਗਤ ਜੀ ਕਹਿੰਦੇ ਜੀ ਗੁਰਬਾਣੀ 'ਚ ਲਿਖਿਆ ਤੂੰ ਤਾਂ ਜਨਕ ਰਾਜਾ ਅਵਤਾਰ। ਉੱਥੇ ਸਤਸੰਗ ਜੀ ਦ੍ਰਿਸ਼ਟਾਂਤ ਦਿੱਤਾ ਇੱਕ ਪੱਖ, ਜਿਵੇਂ ਕਿਸੇ ਨੂੰ ਆਪਾਂ ਕਹਿ ਦਈਏ ਵੀ ਤੂੰ ਤਾਂ ਕਰਨ ਹੈ, ਦਾਨ ਬਹੁਤਾ ਕਰਨ ਵਾਲੇ ਨੂੰ ਆਪਾਂ ਕਹਿੰਦੇ ਤੂੰ ਤਾਂ ਕਰਨ ਹੈ, ਉਹ ਕਰਨ ਤਾਂ ਨਹੀਂ ਹੁੰਦਾ ਖਾਲਸਾ ਜੀ, ਹੁੰਦਾ ਤਾਂ ਵੱਖਰਾ, ਉਹਦੀ ਉਪਮਾ ਕੀਤੀ ਜਾਂਦੀ। ਇਸੇ ਤਰ੍ਹਾਂ ਸਤ ਸੰਗਤ ਜੀ ਕਿਸੇ ਨੂੰ ਆਪਾਂ ਕਹਿੰਦੇ ਤੂੰ ਤਾਂ ਵੀ ਦੇਵਤਾ ਹੀ ਆ, ਉਹ ਦੇਵਤਾ ਤਾਂ ਨਹੀਂ, ਉਹਦੇ 'ਚ ਗੁਣ ਨੇ ਦੇਵਤਿਆਂ ਦਾ, ਦੇਵਤਾ ਨਹੀਂ ਹੈ ਉਹ। ਇਸ ਤਰ੍ਹਾਂ ਕਿਸੇ ਨੂੰ ਕਹਿੰਦੇ ਤੂੰ ਰਾਕਸ਼ ਹੈ, ਉਹਦੇ ਸਤ ਸੰਗਤ ਜੀ ਮਾੜੇ ਔਗਣ ਆ ਗਏ ਉਹ ਰਾਕਸ਼ ਤਾਂ ਨਹੀਂ ਹੁੰਦਾ ਉਹ, ਜਦ ਉਗਣ ਨਿਕਲਣ ਜਾਣੇ ਹੈ ਥੋੜ੍ਹੇ ਜਿਹੇ ਦਿਨਾਂ ਬਾਅਦ ਹੀ ਕਹਿੰਦੇ ਹੁਣ ਤਾਂ ਤੂੰ ਦੇਵਤਾ ਬਣ ਗਿਆ। ਉਹ ਤਾਂ ਦਿਨੋਂ ਹੈ ਅੰਮ੍ਰਿਤ ਵੇਲੇ ਉਸੇ ਸ਼ਰਾਬੀ ਨੂੰ ਕਹਿਣਗੇ ਹੁਣ ਤਾਂ ਵੀ ਤੂੰ ਦੇਵਤਾ, ਦੇਖ ਸਵੇਰੇ ਬਾਣੀ ਪੜ੍ਹਦਾ, ਸ਼ਾਮ ਨੂੰ ਤੂੰ ਰਾਕਸ਼ ਬਣ ਜਾਣਾ, ਸ਼ਾਮ ਨੂੰ ਜਦ ਤੈਨੂੰ ਦੇਖਦੇ ਹਾਂ ਤਾਂ ਉਹਦਾ ਰਾਕਸ਼ ਹੁੰਦਾ। ਇੱਕ ਸਕਿੰਟ ਇੱਕ ਦਿਨ ਦੇ ਅੰਦਰ ਹੀ ਸਤਸੰਗ ਜੀ ਦੇਵਤਾ ਅਤੇ ਰਾਕਸ਼, ਭਾਵ ਕੀ ਇਹਨਾਂ ਨੇ ਸਤਸੰਗ ਜੀ ਜਿਹੜੇ ਔਗਣ ਸੀ ਤਿਆਗ ਦਿੱਤੇ, ਗੁਣ ਗ੍ਰਹਿਣ ਕੀਤੇ ਅਤੇ ਭਾਵਨਾ ਰੱਖੀ ਕਿ ਗੁਰੂ ਨਾਨਕ ਦੇਵ ਜੀ ਰਾਜੇ ਜਨਕ ਦਾ ਅਵਤਾਰ ਨਹੀਂ ਹਨ, ਨਾ ਹੀ ਵਿਸ਼ਨੂੰ ਦਾ ਅਵਤਾਰ ਹਨ। ਆਪ ਭਾਈ ਵਾਹਿਗੁਰੂ ਅਕਾਲ ਪੁਰਖ ਅੰਤਰ ਜਾਮੀ ਨੇ ਅਵਤਾਰ ਧਾਰਿਆ ਹੈ, ਵਿਸ਼ਨੂੰ ਦਾ ਅਵਤਾਰ ਕ੍ਰਿਸ਼ਨ ਹੈ, ਵਿਸ਼ਨੂੰ ਦਾ ਅਵਤਾਰ ਰਾਮ ਚੰਦਰ ਹੈ, 16 ਕਲਾਂ ਸੰਪੂਰਨ ਫਲਿਆ, ਅੰਤ ਕਲਾ ਹੋਏ ਠਾਕਰ ਚੜਿਆ। ਗੁਰਬਾਣੀ ਚਾਹੁੰਦਾ 16 ਕਲਾਂ ਸੰਪੂਰਨ ਕ੍ਰਿਸ਼ਨ ਜੀ ਹੋਏ, ਅਨੰਤ ਸ਼ਕਤੀਆਂ ਦੇ ਮਾਲਕ ਠਾਕਰ ਸਵਾਮੀ ਵਾਹਿਗੁਰੂ ਆਪ ਗੁਰੂ ਨਾਨਕ ਰੂਪ ਹੋ ਕਰਕੇ ਪ੍ਰਗਟ ਹੋਏ ਹਨ। ਕਦੇ ਵੀ ਇਹ ਨਹੀਂ ਸਤਸੰਗਤ ਜੀ ਕਦੇ ਮਨ 'ਚ ਭਰਮ ਰੱਖਣਾ ਕਿ ਗੁਰੂ ਨਾਨਕ ਦੇਵ ਜੀ ਤਾਂ ਸਾਡੇ ਵਰਗੇ ਹੀ ਸੀ। ਅੱਜ ਦੀ ਪ੍ਰਣਾਲੀ ਤਾਂ ਇੱਥੇ ਤੱਕ ਕਹਿਣ ਨੂੰ ਤਿਆਰ ਹੋਈ ਹੋਈ ਹੈ ਕਿ ਜਿਹੇ ਜੇ ਅਸੀਂ ਉਹੋ ਜਿਹੇ ਗੁਰੂ ਨਾਨਕ ਦੇਵ ਕੀ ਪਰਗ ਸੀ, ਭਗਤੀ ਕਰਕੇ ਮਸ਼ਹੂਰ ਹੋ ਗਏ, ਜੇ ਅਸੀਂ ਕਰਾਂਗੇ ਅਸੀਂ ਵੀ ਕਰ ਲਵਾਂ ਮਸ਼ਹੂਰ ਹੋ ਜਾਵਾਂਗੇ। ਇਹ ਤਾਂ ਅਵਤਾਰ ਮੰਨਣਾ ਵੀ ਸਤਸੰਗ ਜੀ ਪਿੱਛੇ ਹਟ ਰਹੇ ਹਨ। ਐਸਾ ਕਲਯੁੱਗ ਦਾ ਸਮਾਂ ਆ ਰਿਹਾ ਹੈ। ਸੋ ਖਾਲਸਾ ਜੀ, ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਅੰਤਰਜਾਮੀ ਦਾ ਸਰੂਪ ਹਨ, ਦਸਾਂ ਜੋਤਾਂ 'ਚ ਵਰਤ ਕੇ ਆਪਾਂ ਨੂੰ ਗੁਰਬਾਣੀ ਦੇ ਲੜ ਲਾਇਆ ਹੈ। ਇਹ ਸੰਪੂਰਨ ਭਰੋਸਾ ਰੱਖਦਿਆਂ ਹੋਇਆਂ ਖਾਲਸਾ ਜੀ, ਸਿੱਖੀ ਨਿਭਾਈਏ ਗੁਰਮੁਖ ਨਾਮਦਾਨ ਇਸ਼ਨਾਨ, ਐਸੇ ਗੁਣਾਂ ਨੂੰ ਸਤਸੰਗ ਜੀ ਗ੍ਰਹਿਣ ਕਰੀਏ ਜਿਸ ਕਰਕੇ ਆਪਾਂ ਕਿਰਤ ਕਿਰਤ ਹੋਈਏ, ਭੁੱਲਾਂ ਚੁੱਕਾਂ ਸਤਸੰਗ ਜੀ ਮਾਫ਼ ਕਰ ਲਈਆਂ, ਇੱਥੇ ਹੀ ਵਿਸਰਾਮ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।